नासक विघ्नान के नासक हर गोविंद शुभ सुमत पर कासक श्री हर राय नमो कर जोरी नमो कर जोरी गुर हर कृष्ण मनाए बहोरी गुर तेग बहादुर परम कृपाला परम कृपाला श्री गुरु गोविंद सिंह विशाला तारों तारा पार पुन पुन सीता पुन पुन सीता बंदों बार बार जगदीसा श्री नानक अंगद गुरु अमरदास पद बंद रामदास अर्जन गुरु बर श्री हर गोविंद हर राय हर कृष्ण गुर तेग बहादुर चंद दसवें गोविंद सिंह गुरु नमो चरण अरबिंद जिस मह अमृत ज्ञान है माणिक भगत वैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच बेकार तिन संतन कौ बंदना फिर चरणन पर तार एकंकारा सतगुरु तेह प्रसाद सच होए वाहे गुरु जी की फतेह विघ्न विनाशन सोए दोहरा मूक उच्चरै शास्त्र खट पिंग गिरन चढ़ जाए अंध लखै बदरू सुनै जो काल कृपा कराय कहा बुद्ध प्रभ तुष हमारी पर न सका मेहमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
सतनाम श्री वाहिगुरु जी सुन गयो सदन गुर बचन मान पुन नरन निकट कीनो बखान है साद वहर मम खेत पास तिन कहे बचन एह बिद प्रकाश ਸੁਣ ਗਿਓ ਸਦਨ ਗੁਰ ਬਚਨ ਮਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵਡਭਾਗੇ ਬਣੇ ਹੋ। ਆਪ ਜੀ ਨੇ ਪਿਛਲੇ ਪਹਿਰ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਪਹੁੰਚ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜੂਰੀ ਅੰਦਰ ਆਣ ਕਰਕੇ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਆਪਣੇ ਦਿੱਤੇ ਹੋਏ ਸਮੇਂ ਨੂੰ ਸਵਾਸਾਂ ਨੂੰ ਸਫਲੇ ਬਣਾਇਆ ਹੈ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ। ਸੋ ਸਾਧ ਸੰਗਤ ਜੀ ਇਹ ਜੋ ਸੰਗਤ ਕਰਨੀ ਹੈ ਇਸ ਦਾ ਫਲ ਬਹੁਤ ਵੱਡਾ ਹੈ। ਕਹਿਆ ਨਹੀਂ ਜਾਣ ਵਾਲਾ, ਦੱਸਿਆ ਨਹੀਂ ਜਾਣ ਵਾਲਾ, ਕਥਨ ਕਰਕੇ ਨਹੀਂ ਦੱਸਿਆ ਜਾ ਸਕਦਾ ਏਡਾ ਵੱਡਾ ਫਲ ਹੈ। ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਇਸ ਵਾਸਤੇ ਦੁਰਮਤ ਨਾਮ ਹੈ ਖੋਟੀ ਮਤ ਦਾ। ਕਹਿੰਦੇ ਜੋ ਇਹ ਗੁਰੂ ਕੀ ਸਾਜੀ ਨਿਵਾਜੀ ਸੰਗਤ ਹੈ ਸਤਿਗੁਰਾਂ ਦੀ, ਜਿਨ੍ਹਾਂ ਗੁਰਮੁਖਾਂ ਦੇ ਤਾਂ ਹੀ ਪ੍ਰਾਪਤ ਹੁੰਦੀ ਹੈ। ਔਰ ਸਾਧ ਸੰਗਤ ਜੀ ਸੰਗਤ ਵਿਚ ਆਣ ਕਰਕੇ ਔਰ ਆਪਣੀ ਬਿਰਤੀ ਰੂਪੀ ਚੁੰਝ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਜੋ ਮੋਤੀ ਹਨ ਹੀਰੇ ਨੇ ਉਹਨਾਂ ਨੂੰ ਜਿਹੜੇ ਚੁਗਦੇ ਨੇ, ਉਹ ਸਾਧ ਸੰਗਤ ਜੀ ਉਹਨਾਂ ਦੀ ਭੁੱਖ ਰੂਪੀ ਜਿਹੜੀ ਭੁੱਖ ਦੀ ਨਿਆਈ ਉਹਨਾਂ ਦੀ ਜਿਹੜੀ ਖੋਟੀ ਮਤ ਹੈ ਉਸ ਦਾ ਤਿਆਗ ਹੁੰਦਾ ਹੈ। ਇਸ ਵਾਸਤੇ ਵੱਡਿਆਂ ਭਾਗਾਂ ਦੇ ਨਾਲ ਗੁਰਮੁਖ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ ਬਹੁਤ ਵੱਡੇ ਭਾਗ ਹੋਣ ਤੇ। ਇਸ ਵਾਸਤੇ ਆਓ ਜੋ ਹੁਣ ਇਸ ਸਥਾਨ ਦੀ ਨਿੱਧਾ ਪ੍ਰਤੀ ਦੀ ਜੋ ਮਰਯਾਦਾ ਹੈ, ਸੋ ਸਾਧ ਸੰਗਤ ਜੀ ਜੋ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਸੋ ਉਹ ਲੜੀਵਾਰ ਕਥਾ ਵਿਚਾਰ ਆਪ ਜੀ ਕੁਝ ਸਮੇਂ ਵਾਸਤੇ ਸਰਵਣ ਕਰਨਾ ਕਰੋ। ਔਰ ਸਾਧ ਸੰਗਤ ਜੀ ਜੋ ਨਾਨਕ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਕਥਾ ਹੈ ਜਿਸ ਗ੍ਰੰਥ ਦੇ ਅੰਦਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਸਤਿਗੁਰਾਂ ਦੇ ਗੁਣ ਵਰਣਨ ਕੀਤੇ ਹਨ। ਕਵੀ ਭਾਈ ਸੰਤੋਖ ਸਿੰਘ ਜੀ ਬਹੁਤ ਪੂਰਨ ਬ੍ਰਹਮ ਗਿਆਨੀ ਵਿਦਵਾਨ ਸਨ ਜਿਨ੍ਹਾਂ ਨੇ ਇਹ ਸਤਿਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਇਤਿਹਾਸ ਛੰਦਾਬੰਦੀ ਅੰਦਰ ਲਿਖਿਆ ਹੈ। ਔਰ ਸਾਧ ਸੰਗਤ ਜੀ ਇਹ ਜੋ ਨਾਨਕ ਪ੍ਰਕਾਸ਼ ਗ੍ਰੰਥ ਹੈ ਇਸ ਦੇ ਅੰਦਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਕਥਾ ਦਾ ਪ੍ਰਕਾਸ਼ ਹੈ, ਕਥਨ ਹੈ। ਇਸ ਵਾਸਤੇ ਇਹ ਜੋ ਕਥਾ ਹੈ ਸਤਿਗੁਰਾਂ ਦੀ ਕਵੀ ਜੀ ਨੇ ਨਾਨਕ ਪ੍ਰਕਾਸ਼ ਅੰਦਰ ਲਿਖੀ। ਸੋ ਸਾਧ ਸੰਗਤ ਜੀ ਇਸ ਦੇ ਅੰਦਰ 170 ਗ੍ਰੰਥਾਂ ਦਾ ਗਿਆਨ ਹੋਰ ਕਵੀ ਜੀ ਨੇ ਦਿੱਤਾ ਹੈ। ਔਰ ਸਤਿਗੁਰਾਂ ਦਾ ਤੇ ਐਸਾ ਮੋਲ ਖਜ਼ਾਨਾ ਹੈ ਹੀ ਇਸ ਅੰਦਰ, ਔਰ ਹੋਰ ਬਹੁਤੇ ਗ੍ਰੰਥਾਂ ਦਾ ਗਿਆਨ ਇਸ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰੋਂ ਪ੍ਰਾਪਤ ਹੁੰਦਾ ਹੈ, ਮਿਲਦਾ ਹੈ। ਸੋ ਸਾਧ ਸੰਗਤ ਜੀ ਜੋ ਭਾਈ ਬਾਲਾ ਜੀ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਸ ਸ੍ਰੀ ਖਡੂਰ ਸਾਹਿਬ ਵਿਖੇ ਇਹ ਜੋ ਪਾਵਨ ਕਥਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਸੁਣਾਇਆ ਕਰਦੇ ਸਨ ਔਰ ਪੈੜਾ ਮੋਖਾ ਲਿਖਾਰੀ ਲਿਖਿਆ ਕਰਦਾ ਸੀ, ਸਤਿਗੁਰੂ ਅੰਗਦ ਸਾਹਿਬ ਜੀ ਦੇ ਸਮੇਤ ਬਹੁਤ ਸਾਰੀਆਂ ਸਿੱਖ ਸੰਗਤਾਂ ਭਾਈ ਬਾਲਾ ਜੀ ਦੇ ਪਾਸੋਂ ਸੰਗਤਾਂ ਕਥਾ ਸੁਣਿਆ ਕਰਦੀਆਂ ਸੀ। ਔਰ ਸਾਧ ਸੰਗਤ ਜੀ ਉਹ ਸਾਰੀ ਕਥਾ ਭਾਈ ਬਾਲਾ ਜੀ ਨੇ ਜੋ ਉਚਾਰੀ ਸਤਿਗੁਰੂ ਨਾਨਕ ਸਾਹਿਬ ਜੀ ਦੀ, ਸੋ ਉਹ ਭਾਈ ਬਾਲਾ ਜੀ ਵਾਲੀ ਜੋ ਜਨਮ ਸਾਖੀ ਕਹੀ ਜਾਂਦੀ ਸੀ ਸਤਿਗੁਰਾਂ ਦੀ, ਉਹ ਸਾਧ ਸੰਗਤ ਜੀ ਉਹ ਐਸੀ ਭਾਈ ਬਾਲਾ ਜੀ ਵਾਲੀ ਜਿਹੜੀ ਸਾਖੀ ਸੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਥਾ ਦੀ, ਸੋ ਉਹ ਕਬੀਰ ਪੰਥੀਆਂ ਨੇ ਤੇ ਹਿੰਦਾਲ ਪੰਥੀਆਂ ਨੇ ਸਾਧ ਸੰਗਤ ਜੀ ਅਸਲ ਭਾਈ ਬਾਲੇ ਵਾਲੀ ਸਾਖੀ ਦਰਿਆ ਦੇ ਅੰਦਰ ਰੋੜ ਦਿੱਤੀ ਸੀ ਔਰ ਜਿਹੜੀ ਉਹਨਾਂ ਨੇ ਨਵੀਂ ਬਣਾਈ ਉਸ ਦੇ ਅੰਦਰ ਹੋਰ ਵਿਗੜਾ ਪ੍ਰਸੰਗ ਪਾ ਦਿੱਤੇ ਸਨ ਔਰ ਗੁਰਮਤ ਤੋਂ ਬਾਹਰ ਜੋ ਗੱਲਾਂ ਨੇ ਉਸ ਦੇ ਅੰਦਰ ਬਿਆਨ ਕਰ ਦਿੱਤੀਆਂ, ਕਥਨ ਕਰ ਦਿੱਤੀਆਂ, ਲਿਖ ਦਿੱਤੀਆਂ ਨੇ। और कवि भाई संतोख सिंह जी बड़े पूर्ण महापुरख विद्वान सन। जदों उन्हां दे हाथ ऐसा सतगुरु महाराज जी दा बिगड़िया होए प्रसंग हाथ आए, मन नूं बहुत रोस होया कि इन्हां ने बड़ा माड़ा कीता है। इस वास्ते सतगुरु महाराज जी दी ओट आसरे दा नाल कवि भाई संतोख सिंह जी ने साध संगत जी फिर ए जो नानक प्रकाश ग्रंथ है तो इस दे ताई साध संगत जी बनाउणा कीता भाव लिखणा कीता, जिस अंदर सतगुरु नानक साहिब महाराज जी दी बहुत वड्डी कीर्ति है और ए 14 पोथियां ने गुरप्रताप सूरज ग्रंथ जिस दा नाम है। तो नानक प्रकाश जेड़ा है गुरप्रताप सूरज ग्रंथ दा पहला हिस्सा है, बाकी जो दूसरे सतगुरां दी कथा है ता संगे जी गुरप्रताप सूरज ग्रंथ दे अंदर ओ एक नानक प्रकाश दा ही हिस्सा है और नानक प्रकाश उसे ही सारे ग्रंथां दा उन्हां पोथियां दा हिस्सा है। तो इस वास्ते ए कवि भाई संतोख सिंह जी जो इतिहास सरवण कराउंदे हन कविता राही तो साध संगत जी उस दे ताई सरवण करना करिए। कल दे दीवान विच आप जी ने जो गुरमुखां दे पासों इतिहास सरवण कीता सी, जो ए प्रसंग दी विचार चल रही सी, सतगुरु नानक साहिब महाराज साहिब जी दुनिया दे ताई तार दे मारिया सिक्का जगत विच नानक निर्मल पंथ चलाया, जो बड़ा उज्जल पवित्र पंथ प्रगट करना सी सतगुरु जी ने, तो उस दे प्रचार वास्ते महाराज देशां विदेशां दे विच जा करके बहुत जेड़े इलाके ऐसे सन जिन्हां नूं कोई ज्ञान ही नहीं सी परमेश्वर दे बारे कि परमेश्वर नाम दी भी कोई चीज है, और साध संगत जी उत्थे जा करके सतगुरु नानक साहिब जी ने ऐसा पावन पवित्र उपदेश उन्हां नूं बख्शिया। और कलगीधर पातशाह जी कथन करदे ने तिन बेदियन की कुल विखे प्रगटे नानक राय, सब सिखन को सुख दे जह तह भय सहाय। अगे चौपाई अंदर लिखदे ने तिन एह कलमो धर्म चलायो, सब साधन को राहो बतायो, जो ताके मार्ग मह आए ते कबहू नहीं पाप संताए। तो इस वास्ते सतगुरु नानक साहिब जी ने ऐसा जो पंथ ऐसा साध संगत जी धर्म दा प्रकाश कीता है आप अकाल पुरख जी ने नानक वाला नाम रखा करके, और सतगुरु नानक साहिब जी दुनिया नूं तार दे साध संगत जी मुनाफक देश विच गए ने और उत्थे सतगुरु महाराज जी ने जाना कीता और बाहर डेरा कीता है इस देश तों, और साध संगत जी इत्थे बहुत ज्यादा जो मीह नहीं सी पै रहा काल पिया होया सी, और साध संगत जी इत्थे दे जेड़े लोग सन बारिश ना होने करके बहुत दुखी सन क्यों कणक दी बिजाई करनी सी। साध संगत जी जिस वक्त आपां कणक बीजदे हां उस तों पहलां जेड़ी धरती है उहदे ताईं पानी लाउणा पैंदा है, पानी ना इक वारी उस दे ताईं सिंजणा पैंदा है, पानी देना पैंदा है, बाद विच जदों धरती वत्तर आवे और फिर उस दे ताईं वाह करके बी बोया जांदा है बीजा जांदा है। तो इसे प्रकार सतगुरु नानक साहिब महाराज जी जदों उस देश विच गए और उन्हां ने कणक दी बिजाई करनी सी और मीह ना पैणे करके और ना होर किसी तरह दा खूह आदिक नहर आदिक दा प्रबंध सी साध संगत जी पानी दा, और इस वास्ते मीह दे पानी दे नाल जो खेती होया करदी सी, तो इस वास्ते ओ जेड़े उत्थों दे परजा दे लोग सन ओ जदों पहला मीह पवाया करदे सी अपने राजे नूं जाके बेनती करदे सी, और साध संगत जी राजा फिर जो इंद्र राजा है स्वर्ग लोक दा राजा मन्या होया इंद्र देवता, और इंद्र देवते दे ताई बहुत आराधना करदे सी अनेक तरह दे मंत्र जंतर पढ़ करके, और फिर इंद्र देवता प्रसन्न हुंदा सी और फिर मीह पैंदा सी, और साध संगत जी ये जदों बहुत सारे इत्थों दे लोग उस इलाके दे राजे दे पास गए और जा करके उस नूं कहा कि इत्थे मीह नहीं पै रहा ते आप जी कृपा करो जिस तरह मीह पवे, और साध संगत जी राजे ने बथेरे मंत्र जंतर पढ़े पर साध संगत जी मीह ना पै सकिया, इस करके लोग बड़े दुखी होए और फसल नहीं सी बीज रहे। तो इस वास्ते साध संगत जी जिवें सतगुरु नानक साहिब महाराज जी ने इत्थे जा करके तो जीवां दे उपर कृपा कीती ਔਰ ਸਾਧ ਸੰਗਤ ਜੀ ਨਾਮ ਦਾਨ ਬਖਸ਼ਿਆ, ਦੁਨੀਆਂ ਨੂੰ ਸਿੱਧੇ ਰਾਹ ਪਾਇਆ ਜਿਹੜੇ ਬਹੁਤ ਪੁੱਠੇ ਰਾਹ ਪਏ ਹੋਏ ਸਨ। ਇਸ ਵਾਸਤੇ ਸਤਿਗੁਰੂ ਜੀ ਨੇ ਕਹਿੰਦੇ ਬਾਰ ਬਾਰ ਜਾ ਕਰਕੇ ਡੇਰਾ ਕੀਤਾ, ਪੜਾਅ ਕੀਤਾ ਭਾਈ ਬਾਲਾ ਮਰਦਾਨਾ ਜੀ ਦੇ ਸਮੇਤ। ਔਰ ਸਾਧ ਸੰਗਤ ਜੀ ਇੱਕ ਕਿਸਾਨ ਮਹਾਰਾਜ ਜੀ ਦੇ ਪਾਸ ਚੱਲ ਕਰਕੇ ਆਇਆ ਔਰ ਬੇਨਤੀ ਕਰਨ ਲੱਗਾ ਕਿ ਮਹਾਰਾਜ ਜੀ ਜੋ ਇੱਥੇ ਮੀਂਹ ਨਹੀਂ ਪੈ ਰਿਹਾ ਔਰ ਸਤਿਗੁਰੂ ਜੀ ਬਹੁਤ ਦੁਖੀ ਹਾਂ। ਔਰ ਸਤਿਗੁਰੂ ਮਹਾਰਾਜ ਜੀ ਨੇ ਐਸੀ ਉਹਦੀ ਬੇਨਤੀ ਸੁਣ ਕਰਕੇ ਤੋ ਉਸਦੇ ਤਾਈ ਸਾਧ ਸੰਗਤ ਜੀ ਜੋ ਉਪਦੇਸ਼ ਦਿੱਤਾ, ਮਹਾਰਾਜ ਕਹਿਣ ਲੱਗੇ ਕਿ ਭਾਈ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰੋ ਔਰ ਉਸ ਦੇ ਨਾਮ ਨੂੰ ਲੈਣਾ ਕਰੋ ਜੋ ਕਰਤਾਰ ਹੈ, ਕਰ ਨਾਮ ਹੈ ਹੱਥ ਦਾ ਜਿਸ ਦੇ ਹੱਥ ਵਿੱਚ ਸੰਸਾਰ ਨੂੰ ਚਲਾਉਣ ਦੀ ਤਾਰ ਹੈ, ਤੋ ਉਸ ਕਰਤਾਰ ਦਾ ਨਾਮ ਜੋ ਵਾਹਿਗੁਰੂ ਮੰਤਰ ਹੈ ਉਸ ਨੂੰ ਅਰਾਧਨਾ ਕਰੋ ਔਰ ਮੀਂਹ ਪੈ ਜਾਵੇਗਾ। ਔਰ ਸਾਧ ਸੰਗਤ ਜੀ ਜੋ ਸਤਿਗੁਰੂ ਨਾਨਕ ਸਾਹਿਬ ਜੀ ਉਸ ਦੇ ਤਾਈ ਕਹਿ ਰਹੇ ਨੇ ਔਰ ਜਿਵੇਂ ਉਹ ਜਾ ਕਰਕੇ ਆਪਣੇ ਨਾਲ ਦਿਆਂ ਹੋਰ ਨਗਰ ਦਿਆਂ ਲੋਕਾਂ ਨੂੰ ਦੱਸੇਗਾ ਔਰ ਉਹ ਪਥਾ ਦਾ ਪ੍ਰਸੰਗ ਅੱਗੇ ਲੜੀ ਸ਼ੁਰੂ ਹੋ ਰਹੀ ਹੈ। ਮਨ ਬਿਰਤਿਆਂ ਨੂੰ ਇਕਾਗਰ ਕਰੋ, ਸੁਰਤਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੋੜੋ ਔਰ ਸਤਿਗੁਰੂ ਜੀ ਦਾ ਪਾਵਨ ਧਿਆਨ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਪ੍ਰਥਮੈ ਸਿਮਰੋ ਕਰਤਾਰ ਨਾਮ।
ਸੋ ਸਾਧ ਸੰਗਤ ਜੀ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੇ ਤਾਈ ਸੁਣ ਕਰਕੇ ਇਹ ਜਿਹੜਾ ਮਨੁੱਖ ਸੀ, ਇਹ ਜੋ ਜਿਮੀਦਾਰ ਸੀ, ਆਪਣੇ ਘਰ ਗਿਆ ਔਰ ਉਥੋਂ ਦੇ ਹੋਰ ਜਿਹੜੇ ਇਸ ਦੇ ਲਾਗੇ ਬੰਨੇ ਦੇ ਰਹਿਣ ਵਾਲੇ ਲੋਕ ਸੀ ਉਹਨਾਂ ਦੇ ਤਾਈ ਦੱਸਣਾ ਕੀਤਾ ਕਿ ਬਾਹਰ ਇੱਕ ਸਾਧੂ ਆਏ ਨੇ, ਮਹਾਂਪੁਰਖ ਆਏ ਨੇ ਔਰ ਉਹਨਾਂ ਨੇ ਬਚਨ ਸਾਡੇ ਤਾਈ ਕਹੇ ਨੇ ਕਿ ਪ੍ਰਥਮੇ ਸਿਮਰੋ ਕਰਤਾਰ ਨਾਮ, ਕਿ ਜੋ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਨਾਮ ਨੂੰ ਭਾਈ ਸਿਮਰਨਾ ਕਰੋ, ਉਸ ਦੇ ਨਾਮ ਨੂੰ ਯਾਦ ਕਰੋ। ਔਰ ਇਵੇਂ ਜਾ ਕਰਕੇ ਕਹਿੰਦੇ ਸਤਿਗੁਰੂ ਨਾਨਕ ਸਾਹਿਬ ਜੀ ਕੋ ਸਿੱਖਿਆ ਅਸੀਂ ਲੈ ਕਰਕੇ ਆਪਣੇ ਨਾਲ ਦੇ ਨਗਰ ਦਿਆਂ ਲੋਕਾਂ ਨੂੰ ਦੱਸ ਰਿਹਾ ਹੈ।
ਉਨ ਬੋਏ ਖੇਤ ਹੋਏ ਸਿੱਧ ਕਾਮ।
ਔਰ ਕਹਿਣ ਲੱਗਾ ਕਿ ਸਤਿਗੁਰੂ ਨਾਨਕ ਸਾਹਿਬ ਜੀ ਜੋ ਆਏ ਨੇ, ਬਾਹਰ ਸਾਧੂ ਆਏ ਨੇ, ਮਹਾਂਪੁਰਖ ਆਏ ਨੇ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਲੈ ਕਰਕੇ, ਪਾਪ ਪਰਮੇਸ਼ਰ ਦੇ ਆਸਰੇ ਨੂੰ ਓਟ ਨੂੰ ਲੈ ਕਰਕੇ ਔਰ ਜਿਹੜਾ ਤੁਸੀਂ ਬੀਜ ਬੀਜਣਾ ਚਾਹੁੰਦੇ ਹੋ, ਜਿਹੜੀ ਖੇਤੀ ਬੀਜਣਾ ਚਾਹੁੰਦੇ ਹੋ ਔਰ ਉਸ ਦੇ ਬੀਜ ਦੇ ਤਾਈ ਧਰਤੀ ਦੇ ਅੰਦਰ ਬੀਜਣਾ ਕਰੋ ਔਰ ਜਿਹੜਾ ਇਹ ਤੁਹਾਡਾ ਕੰਮ ਹੈ ਇਹ ਸਿੱਧ ਹੋਵੇਗਾ, ਪੂਰਾ ਹੋਵੇਗਾ, ਭਾਵ ਕਿ ਤੁਹਾਨੂੰ ਪੂਰੀ ਫਸਲ ਪ੍ਰਾਪਤ ਹੋਵੇਗੀ, ਪੂਰੀ ਫਸਲ ਜਿਹੜੀ ਹੈ ਉਸ ਦਾ ਫਲ ਮਿਲੇਗਾ, ਤੁਸੀਂ ਬੀਜ ਦੇ ਤਾਈ ਬੀਜਣਾ ਕਰੋ। ਇਹ ਜੋ ਬਾਹਰ ਸਾਧੂ ਆਏ ਨੇ, ਸੰਤ ਆਏ ਨੇ, ਉਹਨਾਂ ਨੇ ਮੇਰੇ ਤਾਈ ਇਹ ਬਚਨ ਕਹੇ ਨੇ ਕਿ ਪਰਮੇਸ਼ਰ ਨੂੰ ਯਾਦ ਕਰਕੇ ਵਾਹਿਗੁਰੂ ਦੇ ਓਟ ਆਸਰੇ ਨੂੰ ਲੈ ਕੇ ਤੁਸੀਂ ਇਸ ਦੇ ਤਾਈ ਬੀਜਣਾ ਕਰੋ, ਵੱਤਰ ਨਾ ਦੇਖਣਾ ਕਰੋ ਕਿ ਪੈਲੀ ਵੱਤਰ ਹੈ ਕਿ ਜਾਂ ਨਹੀਂ। ਇਸ ਵਾਸਤੇ ਐਸੀ ਗੱਲ ਜਦੋਂ ਜਾ ਕਰਕੇ ਕਹੀ ਹੈ ਸਾਧ ਸੰਗਤ ਜੀ ਇਸ ਨੇ,
ਤੁਨ ਨਰਨ ਕਾਨ ਸਭ ਹਾਸ ਕੀਨ।
ਇਸ ਦੇ ਨਾਲ ਦੇ ਜਿਹੜੇ ਹੋਰ ਇਲਾਕੇ ਦੇ ਨਗਰ ਦੇ ਲੋਕ ਸਨ, ਜਦੋਂ ਉਹਨਾਂ ਨੇ ਐਸੀ ਗੱਲ ਸੁਣੀ ਤੇ ਸਾਧ ਸੰਗਤ ਜੀ ਉਹ ਹੱਸਣ ਲੱਗ ਪਏ ਅੱਗਿਓ। ਸੋ ਇਸ ਵਾਸਤੇ ਉਹਨਾਂ ਨੂੰ ਕੋਈ ਭਰੋਸਾ ਨਹੀਂ ਸੀ, ਵਿਸ਼ਵਾਸ ਨਹੀਂ ਸੀ। ਸੋ ਇਸ ਵਾਸਤੇ ਸੰਸਾਰੀ ਬਿਰਤੀ ਦੇ ਮਾਲਕ ਸਨ। ਸੋ ਇਸ ਵਾਸਤੇ ਕਹਿੰਦੇ ਜਦੋਂ ਐਸੇ ਬਚਨ ਸੁਣੇ ਔਰ ਉਹਨਾਂ ਨੇ ਇਹਦਾ ਮਜ਼ਾਕ ਉਡਾਇਆ, ਹਾਸਾ ਕਰਨਾ ਕੀਤਾ ਕਿ ਤੇ ਬਿਲਕੁਲ ਗਲਤ ਕਹਿ ਰਿਹਾ ਹੈ ਤੂੰ।
ਮਨ ਜਾਣ ਤਾਹੇ ਕੋ ਬੁੱਧਹੀਨ।
ਸੋ ਇਸ ਦੇ ਤਾਈ ਕਹਿਣ ਲੱਗੇ ਕਿ ਤੂੰ ਆਪਣੇ ਮਨ ਦੇ ਵਿੱਚ ਜਾਣਨਾ ਕਰ, ਉਹ ਜਿਹੜਾ ਮਨੁੱਖ ਦੱਸ ਰਿਹਾ ਹੈ ਨਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਸਿੱਖਿਆ ਮੁਤਾਬਕ ਕਹਿ ਰਿਹਾ ਹੈ ਕਿ ਤੁਸੀਂ ਬੀਜ ਬੀਜਣਾ ਕਰੋ, ਉਗ ਪਵੇਗਾ। ਔਰ ਉਹ ਲੋਕ ਅੱਗਿਓਂ ਕਹਿਣ ਲੱਗੇ ਉਸ ਦੇ ਤਾਈ ਕਿ ਜੋ ਤੂੰ ਇਹ ਸਾਡੇ ਤਾਈ ਮਨ ਦੇ ਵਿੱਚ ਜਾਣ ਕਰਕੇ ਗੱਲ ਕਹਿ ਰਿਹਾ ਹੈ ਸਾਧੂ, ਉਸ ਦੀ ਗੱਲ ਨੂੰ ਮਨ ਕਰਕੇ, ਭਾਵ ਸਤਿਗੁਰੂ ਜੀ ਦੀ ਗੱਲ ਨੂੰ ਮਨ ਕਰਕੇ, ਤਾਹੇ ਕੋ ਬੁੱਧਹੀਨ, ਤਾਹੇ ਨਾਮ ਤਿਸ ਨੂੰ ਬੁੱਧੀ ਤੋਂ ਹੀਣਾ ਜਾਣਨਾ ਕਰ, ਭਾਵ ਉਹਨਾਂ ਨੂੰ ਸਿਆਣੇ ਨਾ ਸਮਝਣਾ ਕਰ, ਉਹਨਾਂ ਨੂੰ ਕੀ ਪਤਾ ਹੈ ਖੇਤੀ ਕਰਨ ਦੇ ਨਿਯਮਾਂ ਦਾ, ਤੂੰ ਇਸ ਵਾਸਤੇ ਤੂੰ ਇਹ ਜਾਣਨਾ ਕਰ ਇਸ ਤਰ੍ਹਾਂ।
ਬਿਨ ਮੈਂ ਹੋ ਖੇਤ ਕਿਸ ਰੀਤ ਹੋਏ।
ਸਾਧ ਸੰਗਤ ਜੀ ਅੱਗੋਂ ਲੋਕ ਉਸ ਮਨੁੱਖ ਦੇ ਤਾਈ ਕਹਿੰਦੇ ਨੇ ਕਿ ਜਿਹੜਾ ਭਾਵ ਕਿ ਪਾਣੀ ਲਾਉਣ ਤੋਂ ਬਗੈਰ ਤੇ ਧਰਤੀ ਜਿਹੜੀ ਹੈ ਉਹ ਵੱਤਰ ਕਿਵੇਂ ਆਵੇਗੀ, ਔਰ ਪਹਿਲਾਂ ਪਾਣੀ ਲਾਉਣਾ ਜ਼ਰੂਰੀ ਹੈ ਧਰਤੀ ਦੇ ਤਾਈ, ਔਰ ਫਿਰ ਵੱਤਰ ਜਦੋਂ ਆਵੇ ਫਿਰ ਬੀਜ ਬੀਜਣਾ ਜ਼ਰੂਰੀ ਹੈ, ਫਿਰ ਬੀਜ ਉਗ ਪੈਂਦਾ ਹੈ। ਸੋ ਇਸ ਵਾਸਤੇ ਬਿਨ ਮੇਹੋ ਖੇਤ ਕਿਸ ਰੀਤ ਹੋਏ। ਮੀਂਹ ਤੇ ਪਿਆ ਹੀ ਨੀ, ਬਹੁਤ ਸਮਾਂ ਹੋ ਗਿਆ ਹੈ, ਬਾਰਿਸ਼ ਹੋਈ ਨਹੀਂ, ਧਰਤੀ ਤੇ ਪਾਣੀ ਤੇ ਆਇਆ ਹੀ ਨਹੀਂ। ਸੋ ਇਸ ਵਾਸਤੇ ਬੀਜ ਕਿਵੇਂ ਬੀਜ ਦਈਏ ਤੇ ਕਿਸ ਰੀਤੀ ਤਰੀਕੇ ਦੇ ਨਾਲ ਬੀਜ ਉੱਗ ਪਵੇਗਾ, ਭਾਵ ਨਹੀਂ ਉੱਗ ਸਕਦਾ।
ਜਾਏ ਬੀਜ ਕਰ ਪੂਰ ਸੋਏ।
ਸੋ ਇਸ ਵਾਸਤੇ ਤੂੰ ਜਾਏ ਬੀਜ ਕਰ ਪੂਰ ਸੋਏ। ਸੋ ਕਹਿਣ ਲੱਗੇ ਸਾਧ ਸੰਗੇ ਜੀ, ਉਹ ਜਿਹੜੇ ਹੋਰ ਮਨੁੱਖ ਸੀ, ਕਹਿਣ ਲੱਗੇ ਜੇ ਤੂੰ ਗੱਲ ਮੰਨਦਾ ਹੈ ਤੇ ਜਾ ਕਰਕੇ ਬੀਜ ਲੈਣਾ ਕਰ, ਬੀਜ ਨੂੰ ਉਹਨਾਂ ਸਾਧੂਆਂ ਦੇ ਬਚਨ ਨੂੰ ਮੰਨ ਕਰਕੇ, ਪਰ ਅਸੀਂ ਤੇ ਉਹਨਾਂ ਦੇ ਬਚਨ ਨੂੰ ਮੰਨਦੇ ਨਹੀਂ ਹਾਂ।
ਬੈਨ ਤਿਨੋ ਕੇ ਯੁਕਤ ਹਾਸ।
ਸਾਧ ਸੰਗੇ ਜੀ, ਉਹਨਾਂ ਦੇ ਐਸੇ ਹਾਸੇ ਵਾਲੇ, ਮਜ਼ਾਕ ਵਾਲੇ, ਜਦੋਂ ਨਾਲ ਦੇ ਭਾਈਚਾਰੇ ਦੇ ਐਸੇ ਬਚਨ ਸੁਣੇ ਇਸ ਨੇ, ਔਰ ਐਸੇ ਬਚਨਾਂ ਦੇ ਤਾਂ ਹੀ ਮਜ਼ਾਕ ਵਾਲੇ ਬਚਨਾਂ ਨੂੰ ਸੁਣ ਕਰਕੇ, ਐਸੀਆਂ ਗੱਲਾਂ ਨੂੰ ਸੁਣ ਕੇ
ਗੁਰ ਨਿਗ ਆਇਓ ਹੋ ਘਰ ਉਦਾਸ।
ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਿਸ ਜਗ੍ਹਾ ਤੇ ਇਹਦੇ ਖੇਤ ਦੇ ਪਾਸ ਮਹਾਰਾਜ ਜੀ ਬੈਠੇ ਹੋਏ ਸਨ, ਪੜਾ ਲਾ ਕਰਕੇ, ਡੇਰਾ ਕਰਕੇ, ਸੋ ਉਸ ਜਗ੍ਹਾ ਦੇ ਉੱਪਰ ਇਹ ਫਿਰ ਵਾਪਸ ਮਨੁੱਖ ਆਇਆ ਹੈ, ਔਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਤਾਂ ਹੀ ਬੇਨਤੀ ਕਰਨ ਲੱਗਾ, ਕਹਿਣ ਲੱਗਾ,
ਬਚ ਕਹਿ ਹਸਤੀ ਮਜ ਮਨ ਯਕੀਨ।
ਕਹਿਣ ਲੱਗਾ, ਮਹਾਰਾਜ ਜੋ ਆਪ ਜੀ ਨੇ ਹੁਕਮ ਕੀਤਾ ਹੈ ਕਿ ਤੁਸੀਂ ਪਰਮੇਸ਼ਰ ਦੇ ਨਾਮ ਨੂੰ ਲੈ ਕਰਕੇ, ਭਾਵ ਪਰਮੇਸ਼ਰ ਦੇ ਓਟ ਆਸਰੇ ਨੂੰ ਲੈ ਕਰਕੇ, ਪਰਮੇਸ਼ਰ ਨੂੰ ਯਾਦ ਕਰਕੇ, ਅਰਾਧ ਕਰਕੇ ਤੁਸੀਂ ਬੀਜ ਨੂੰ ਬੀਜ ਦਿਓ, ਵੱਤਰ ਨਾ ਦੇਖੋ ਕਿ ਪੈਲੀ ਵੱਤਰ ਹੈ ਕਿ ਜਾਂ ਨਹੀਂ, ਭਾਵ ਕਿ ਬਹੁਤ ਫਸਲ ਹੋਵੇਗੀ। ਮਹਾਰਾਜ, ਇਹ ਮੈਂ ਆਪਣੇ ਨਾਲ ਦੇ ਬੰਦਿਆਂ ਨੂੰ ਜਾ ਕਰਕੇ ਨਗਰਦਿਆਂ ਨੂੰ ਇਹ ਗੱਲ ਦੱਸੀ ਹੈ। ਮਹਾਰਾਜ, ਉਹਨਾਂ ਨੇ ਇਹ ਮੇਰੀ ਗੱਲ ਸੁਣ ਕੇ ਬੜਾ ਮਜ਼ਾਕ ਉਡਾਇਆ ਹੈ, ਹਾਸਾ ਕੀਤਾ ਹੈ ਕਿ ਤੂੰ ਐਸੀ ਕਿੱਥੋਂ ਸਿੱਖਿਆ ਸੁਣ ਆਇਆ ਹੈ, ਤੇ ਬਿਲਕੁਲ ਗੱਲ ਗਲਤ ਹੈ।
ਸਭ ਜਾਣੇ ਮਨ ਮੈਂ ਬੁੱਧਹੀਨ।
ਸੋ ਇਸ ਵਾਸਤੇ ਮਹਾਰਾਜ ਜੀ, ਸਭ ਜਾਣੇ ਮਨ ਮੈਂ ਬੁੱਧਹੀਨ। ਸੋ ਇਸ ਵਾਸਤੇ ਸਾਰਿਆਂ ਨੇ ਉਹਨਾਂ ਨੇ ਮਨ ਦੇ ਮੈਂ ਵਿੱਚ ਜਾਣਨਾ ਕੀਤਾ ਕਿ ਇਹਦੇ ਬੁੱਧੀ ਤੋਂ ਹੀਣਾ ਜਿਹੜਾ ਐਸੀ ਗੱਲ ਨੂੰ ਸੁਣ ਕੇ ਮਨ ਆਇਆ। ਸੋ ਇਸ ਵਾਸਤੇ ਜਿਹੜੀ ਕਿਸੇ ਸਾਧੂ ਨੇ ਇਹਨੂੰ ਗੱਲ ਦੱਸੀ ਕਿ ਉਸੇ ਤਰ੍ਹਾਂ ਬੀਜ ਬੀਜ ਦੇ ਉਹ ਫਸਲ ਹੋ ਜਾਵੇਗੀ। ਮਹਾਰਾਜ, ਮੈਨੂੰ ਬੁੱਧੀ ਤੋਂ ਹੀਣਾ ਉਹਨਾਂ ਨੇ ਜਾਣਨਾ ਕੀਤਾ ਹੈ, ਭਾਵ ਮੈਨੂੰ ਮੂਰਖ ਸਮਝਦੇ ਹਨ ਐਸੇ ਮੇਰੀ ਗੱਲ ਨੂੰ ਸੁਣ ਕਰਕੇ।
ਬਰਖਾ ਬਿਨ ਕੈਸੇ ਖੇਤ ਹੋਏ।
ਔਰ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰ ਰਿਹਾ ਕਿ ਮਹਾਰਾਜ, ਮੇਰੇ ਤਾਂ ਹੀ ਦੱਸਣਾ ਕਰੋ ਕਿ ਵੱਤਰ ਤੋਂ ਬਗੈਰ ਜਿਹੜਾ ਬੀਜ ਹੈ ਉਹ ਧਰਤੀ ਦੇ ਵਿੱਚ ਕਿਵੇਂ ਉੱਗ ਸਕਦਾ ਹੈ, ਕਿਵੇਂ ਹੋ ਸਕਦਾ ਹੈ। ਮਹਾਰਾਜ, ਕਾਲ ਪਿਆ ਹੋਇਆ ਹੈ, ਬਹੁਤ ਸਮਾਂ ਹੋ ਗਿਆ ਮੀਂਹ ਪਏ ਨੂੰ, ਔਰ ਮੀਂਹ ਬਾਰਿਸ਼ ਹੀ ਨਹੀਂ ਹੋਈ। ਇਸ ਵਾਸਤੇ ਸਤਿਗੁਰੂ ਜੀ, ਧਰਤੀ ਦੇ ਵਿੱਚ ਬੀਜ ਬੀਜਿਆ ਕਿਵੇਂ ਹੋ ਸਕਦਾ ਹੈ। ਮਹਾਰਾਜ, ਉਹਨਾਂ ਦੀ ਵੀ ਗੱਲ ਠੀਕ ਹੈ, ਸੋ ਇਸ ਵਾਸਤੇ ਮੈਨੂੰ ਆਪ ਜੀ ਹੁਣ ਅੱਗੇ ਦੱਸਣਾ ਕਰੋ ਮੈਂ ਕੀ ਕਰਾਂ।
ਇਹ ਜਾਣਤ ਹੈ ਸਭ ਥਾਨ ਲੋਏ।
ਸੋ ਇਸ ਵਾਸਤੇ ਮਹਾਰਾਜ ਜੀ, ਜਿਹੜੇ ਮੇਰਾ ਨਾਲ ਦੇ ਭਾਈਚਾਰਾ ਹੈ, ਭਾਵ ਮੇਰੇ ਨਗਰ ਦੇ ਹੋਰ ਲੋਕ ਨੇ, ਉਹਨਾਂ ਨੂੰ ਜਦੋਂ ਮੈਂ ਆਪ ਜੀ ਦੀ ਦਿੱਤੀ ਹੋਈ ਸਿੱਖਿਆ ਜਾ ਕਰਕੇ ਸੁਣਾਉਣਾ ਕੀਤੀ, ਕਹਿਣਾ ਕੀਤੀ, ਇੱਕ ਸਾਧੂ ਆਏ ਨੇ, ਉਹਨਾਂ ਨੇ ਕਿਹਾ ਇਸੇ ਤਰ੍ਹਾਂ ਇਹ ਬੀਜ ਬੀਜ ਦਿਓ, ਬਹੁਤ ਫਸਲ ਹੋਵੇਗੀ। ਸੋ ਇਸ ਵਾਸਤੇ ਮਹਾਰਾਜ ਜੀ, ਉਹਨਾਂ ਨੇ ਮੇਰੇ ਤਾਂ ਹੀ ਕਿਹਾ ਹੈ, ਕਿਉਂ ਜਾਣਤ ਹੈ ਸਭ ਥਾਨ ਲੋਏ, ਕਿ ਸਾਰੇ ਜਿਹੜੇ ਮਾਤ ਲੋਕ ਦੇ ਅੰਦਰ, ਧਰਤੀ ਦੇ ਅੰਦਰ ਰਹਿਣ ਵਾਲੇ ਲੋਏ ਨਾਮ ਲੋਕ ਹਨ, ਉਹ ਜਾਣਦੇ ਨੇ ਕਿ ਭਾਵ ਵੱਤਰ ਤੋਂ ਬਗੈਰ ਕਿਵੇਂ ਬੀਜ ਉੱਗ ਸਕਦਾ ਹੈ ਧਰਤੀ ਦੇ ਵਿੱਚ। ਇਹ ਤੇ ਸਾਰਿਆਂ ਨੂੰ ਹੀ ਪਤਾ ਹੈ ਇਸ ਗੱਲ ਦਾ।
ਤੁਨ ਕਹੇ ਗੁਰੂ ਤੂੰ ਬੀਜ ਆਣ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਦੇ ਤਾਂ ਹੀ ਕਹਿਣ ਲੱਗੇ ਕਿ ਗੁਰਮੁਖਾ ਪਿਆਰਿਆ, ਤੂੰ ਸਾਡਾ ਬਚਨ ਮੰਨ, ਉਹਨਾਂ ਦੇ ਬਚਨਾਂ ਦਾ ਆਪਣੇ ਮਨ ਵਿੱਚ ਭਰੋਸਾ ਨਾ ਕਰ, ਵਿਸ਼ਵਾਸ ਨਾ ਕਰ, ਸਾਡਾ ਜਿਹੜਾ ਬਚਨ ਹੈ ਉਸ ਨੂੰ ਮੰਨ ਕਰਕੇ ਤੂੰ ਆਪਣੀ ਪੈਲੀ ਦੇ ਵਿੱਚ ਜੋ ਹੁਣ ਕਣਕ ਦੀ ਰੁੱਤ ਹੈ, ਔਰ ਕਣਕ ਦਾ ਜਿਹੜਾ ਬੀਜ ਹੈ ਉਸ ਦੇ ਤਾਂ ਹੀ ਬੀਜਣਾ ਕਰ, ਭਾਵ ਕਣਕ ਬੀਜਣਾ ਕਰ ਜਾ ਕਰਕੇ।
ਉੱਗੇ ਖੇਤ ਹਮ ਹੈ ਜਵਾਨ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਜੇ ਤੇਰੀ ਕਣਕ ਨਾ ਉੱਗੇ ਤਾਂ ਅਸੀਂ ਇਸ ਗੱਲ ਦੇ ਜ਼ਿੰਮੇਵਾਰ ਹੋਵਾਂਗੇ, ਇਸ ਗੱਲ ਦੀ ਜਾਮਨੀ ਭਰਾਂਗੇ। ਜੇ ਤੇਰਾ ਨੁਕਸਾਨ ਹੋਊਗਾ, ਤੈਨੂੰ ਫਾਇਦਾ ਨਾ ਹੋਊਗਾ ਇਸ ਕੰਮ ਦੇ ਵਿੱਚ, ਤਾਂ ਤੇਰਾ ਜਿਹੜਾ ਸਾਰਾ ਇਹ ਬੀਜ ਦਾ ਭਾਵ ਜੋ ਕਣਕ ਦਾ ਬੀਜ ਪਾਉਣਾ ਹੈ ਤਾਂ ਧਰਤੀ ਦੇ ਅੰਦਰ, ਜੇ ਉਹ ਤੇਰਾ ਨਿਸਫਲ ਜਾਵੇਗਾ ਉਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਂਦੇ, ਉਸ ਗੱਲ ਦੇ ਅਸੀਂ ਜਾਮਨ ਹਾਂ, ਔਰ ਉਹਦਾ ਖਰਚਾ ਤੇਰੇ ਤਾਂ ਹੀ ਅਸੀਂ ਦੇਵਾਂਗੇ ਜੇ ਸਾਡੀ ਗੱਲ ਝੂਠ ਹੋਵੇਗੀ। ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਸਿੱਧੇ ਰਾਹ ਤੇ ਲਿਆਉਣਾ ਸੀ, ਸੋ ਇਸ ਵਾਸਤੇ ਇਹਨਾਂ ਜੀਵਾਂ ਦਾ ਉਧਾਰ ਕਰਨਾ ਸੀ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਐਸੇ ਬਚਨ ਕਹੇ ਨੇ ਉਸ ਦੇ ਤਾਈ,
ਜੇ ਬੀਜ ਬੋਏ ਜਾਵੇ ਅਕਾਤ।
ਪਾਤਸ਼ਾਹ ਸਤਿਗੁਰੂ ਜੀ ਕਹਿਣ ਲੱਗੇ, ਜੇ ਤੇਰਾ ਬੀਜਿਆ ਹੋਇਆ ਕਣਕ ਦਾ ਬੀਜ ਅਕਾਤ ਨਾਮ ਵਿਅਰਥ ਚਲਿਆ ਜਾਵੇ, ਭਾਵ ਕੇ ਨਾ ਉੱਗਣਾ ਕਰੇ, ਤੇਰਾ ਬੀਜ ਇਸ ਤਰ੍ਹਾਂ ਹੀ ਚਲਿਆ ਜਾਵੇ ਨਾ ਉੱਗੇ, ਤਾਂ ਇਸ ਗੱਲ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ, ਇਸ ਗੱਲ ਦੀ ਜਾਮਨੀ ਅਸੀਂ ਭਰਾਂਗੇ। ਸੋ ਇਸ ਵਾਸਤੇ ਤੂੰ ਸਾਡਾ ਇੱਕ ਵਾਰੀ ਜ਼ਰੂਰ ਬਚਨ ਮਨ ਕਰਕੇ ਬਚਨ ਜਾ, ਆਪਣੀ ਧਰਤੀ ਨੂੰ ਵਾਹ ਕਰਕੇ ਬੀਜ ਬੀਜਣਾ ਕਰ।
ਹਮ ਦੇਵ ਹੋ ਤੇ ਤੋਹੇ ਹਾਥ।
ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਹਮ ਦੇਵ ਹੈ ਤੇ ਤੋਹੇ ਹਾਥ। ਸੋ ਕਹਿਣ ਲੱਗੇ, ਜੇ ਤੇਰਾ ਬੀਜ ਨਾ ਉੱਗੇ, ਤੇਰਾ ਨੁਕਸਾਨ ਹੋਵੇ, ਭਾਵ ਕੇ ਤੈਨੂੰ ਨਾ ਫਾਇਦਾ ਹੋਵੇ, ਤਾਂ ਜਿਹੜਾ ਤੇਰਾ ਸਾਰਾ ਖਰਚਾ ਹੋਵੇਗਾ ਬੀਜ ਬੀਜਣ ਵਿੱਚ, ਉਹ ਤੇਰਾ ਸਾਰਾ ਖਰਚਾ ਅਸੀਂ ਦੇਣਾ ਕਰਾਂਗੇ, ਆਪਣੇ ਕੋਲੋਂ ਤੈਨੂੰ ਦੇਵਾਂਗੇ, ਤੈਨੂੰ ਘਾਟਾ ਨਹੀਂ ਪਵੇਗਾ, ਤੂੰ ਸਾਡਾ ਬਚਨ ਇੱਕ ਵਾਰੀ ਮੰਨ।
ਸੁਣ ਪਈ ਧੀਰ ਲਾਂਗਲ ਲਿਆਏ।
ਸਤ ਸੰਗਤ ਜੀ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਐਸਾ ਹੁਕਮ ਇਸ ਨੇ ਮੰਨ ਲਿਆ ਗੁਰਮੁਖ ਨੇ। ਸੋ ਬੇਨਤੀ ਸਤਿਗੁਰੂ ਜੀ ਨੂੰ ਕਰਕੇ ਤੇ ਆਪਣੇ ਘਰ ਗਿਆ, ਔਰ ਘਰੋਂ ਜਾ ਕਰਕੇ ਸਾਧ ਸੰਗਤ ਜੀ ਹਲ ਲਿਆਂਦਾ, ਔਰ ਬਲਦਾਂ ਦੇ ਨਾਲ ਜੋ ਹਲ ਵਾਹਿਆ ਕਰਦੇ ਸਨ ਉਹਨਾਂ ਸਮਿਆਂ ਅੰਦਰ। ਸੋ ਇਸ ਵਾਸਤੇ ਸਾਧ ਸੰਗਤ ਜੀ ਬਲਦ ਜੋੜ ਕਰਕੇ ਜੋ ਹਲ ਲਿਆਉਣਾ ਕੀਤਾ ਹੈ, ਔਰ ਪੈਲੀ ਦੇ ਤਾਈ ਵਾਹੁਣਾ ਕੀਤਾ ਹੈ, ਮਹਾਰਾਜ ਜੀ ਦੇ ਹੁਕਮ ਨੂੰ ਪਾ ਕੇ
ਹਾਥ ਬੰਦ ਲੀਨੀ ਰਜਾਏ।
ਸਤਿਗੁਰੂ ਮਹਾਰਾਜ ਜੀ ਦੇ ਪਾਸੋਂ ਰਜਾਏ ਨਾਮ ਆਗਿਆ ਲੈ ਕਰਕੇ, ਹੁਕਮ ਲੈ ਕਰਕੇ ਸਤਿਗੁਰਾਂ ਦਾ, ਔਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜਿਵੇਂ ਤੁਸੀਂ ਕਹਿੰਦੇ ਸਾਧੂ ਜੀ, ਮੈਂ ਉਸੇ ਤਰ੍ਹਾਂ ਕਰਦਾ, ਔਰ ਮਹਾਰਾਜ ਮੇਰੀ ਕਿਰਪਾ ਕਰਕੇ ਹੁਣ ਲਾਜ ਰੱਖਿਓ।
ਕਰਤਾਰ ਸਿਮਰ ਕੇ ਭੂਮ ਵਾਹੇ।
ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਜਿਸ ਵਕਤ ਧਰਤੀ ਨੂੰ ਵਾਹੁਣਾ ਸ਼ੁਰੂ ਕਰੇਗਾ ਨਾ, ਉਸ ਵਕਤ ਪਹਿਲਾਂ ਕਰਤਾਰ ਨੂੰ ਯਾਦ ਕਰੀ, ਭਾਵ ਕਰਤਾਰ ਤੋਂ ਭਾਵ ਜੋ ਕਰਤਾਰ ਜਿਸ ਦੇ ਕਰ ਹੱਥ ਦੇ ਵਿੱਚ ਸੰਸਾਰ ਦੀ ਰੋਜੀ ਰੋਟੀ ਦੇਣ ਦੀ ਤਾਰ ਹੈ। ਸੋ ਐਸਾ ਜਿਹੜਾ ਕਰਤਾਰ ਹੈ ਵਾਹਿਗੁਰੂ ਪਰਮੇਸ਼ਰ ਸਭ ਦਾ ਸਿਰਾ, ਉਸ ਪਰਮੇਸ਼ਰ ਦਾ ਪਹਿਲਾਂ ਸ਼ੁਕਰਾਨਾ ਕਰੀ, ਉਸ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਧਿਆ ਕਰਕੇ ਕਿਹਾ, ਸਤਿਗੁਰੂ ਅਕਾਲ ਪੁਰਖ ਜੀ, ਮੈਂ ਬੀਜ ਬੀਜਣ ਲੱਗਾ ਹੈ, ਔਰ ਇਹਦਾ ਮੇਰੇ ਤਾਈ ਫਲ ਆਪ ਜੀ ਨੇ ਪ੍ਰਾਪਤ ਕਰਾਉਣਾ ਹੈ। ਸੋ ਇਸ ਵਾਸਤੇ ਪਹਿਲਾਂ ਪਰਮੇਸ਼ਰ ਦਾ ਨਾਮ ਜ਼ਰੂਰ ਲਵੀ। ਸੋ ਸਾਧ ਸੰਗਤ ਜੀ, ਇਸੇ ਬਚਨ ਨੂੰ ਸਿੱਧ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਫਰਨਾਮੇ ਬਾਣੀ ਦੀ ਦੂਸਰੀ ਹਕਾਇਤ ਵਿੱਚ ਮਹਾਰਾਜ ਲਿਖਦੇ ਨੇ, ਜੋ ਸਾਧ ਸੰਗਤ ਜੀ ਜਫਰਨਾਮਾ ਬਾਣੀ ਹੈ, ਫਤਿਹ ਦੀ ਚਿੱਠੀ, ਜਿੱਤ ਦੀ ਚਿੱਠੀ, ਜੋ ਔਰੰਗਜ਼ੇਬ ਨੂੰ ਸਤਿਗੁਰੂ ਜੀ ਨੇ ਲਿਖ ਕਰਕੇ ਪਾਈ ਸੀ, ਔਰ ਜਿਸ ਨੂੰ ਪੜ੍ਹਨੇ ਸੁਣਨੇ ਕਰਕੇ ਔਰੰਗਜ਼ੇਬ ਦਾ ਅੰਤ ਹੋਇਆ ਸੀ। ਸੋ ਇਸ ਵਾਸਤੇ ਉਸ ਜਫਰਨਾਮੇ ਦੀਆਂ 12 ਹਕਾਇਤਾਂ ਮਹਾਰਾਜ ਜੀ ਨੇ ਲਿਖੀਆਂ ਨੇ, 12 ਦਾਸਤਾਨਾਂ ਲਿਖੀਆਂ ਨੇ, ਔਰ ਸਾਧ ਸੰਗਤ ਜੀ ਜਿਹੜੀ ਉਸ ਦੀ ਦੂਸਰੀ ਦਾਸਤਾਨ ਹੈ, ਦੂਸਰੀ ਹਕਾਇਤ ਹੈ, ਉਸ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਹੁਤ ਸੁੰਦਰ ਬਚਨ ਕਥਨ ਕਰਦੇ ਨੇ। ਮਹਾਰਾਜ ਜੀ ਉਸ ਅੰਦਰ ਲਿਖਦੇ ਨੇ, ਬਲੀ ਪ੍ਰਿਥੀਅੰ ਮਾਨ ਦਾਤਾ ਮਹੀਪੰ। ਸਤਿਗੁਰੂ ਜੀ ਕਹਿੰਦੇ, ਇੱਕ ਮਾਨ ਦਾਤਾ ਬੜਾ ਯੋਧਾ ਰਾਜਾ ਹੋਇਆ, ਬੜਾ ਚੱਕਰਵਰਤੀ ਰਾਜਾ ਹੋਇਆ ਹੈ। ਸੋ ਇਸ ਵਾਸਤੇ ਉਸ ਮਾਨ ਦਾਤੇ ਰਾਜੇ ਦੇ 4 ਪੁੱਤਰ ਸਨ, ਔਰ ਜਦੋਂ ਮਾਨ ਦਾਤਾ ਰਾਜਾ ਕੁਝ ਬਜ਼ੁਰਗ ਹੋ ਗਿਆ, ਔਰ ਉਸ ਨੇ ਆਪਣੇ ਸਿਆਣੇ ਅਹਿਲਕਾਰਾਂ ਵਜ਼ੀਰਾਂ ਨੂੰ ਆਪਣੇ ਪਾਸ ਬੁਲਾਇਆ, ਪਾਸ ਸਾਰਿਆਂ ਨੂੰ ਸੱਦ ਕਰਕੇ ਕਹਿਣ ਲੱਗਾ ਕਿ ਮੇਰੇ 4 ਪੁੱਤਰ ਨੇ, ਇਨ੍ਹਾਂ 4 ਪੁੱਤਰਾਂ ਦੇ ਵਿੱਚੋਂ ਅੱਗਿਓਂ ਰਾਜ ਗੱਦੀ ਦਾ ਮਾਲਕ ਕਿਸ ਨੂੰ ਬਣਾਇਆ ਜਾਵੇ, ਕਿਹੜਾ ਐਸਾ ਰਾਜ ਗੱਦੀ ਦੇ ਲਾਇਕ ਹੋਵੇ, ਯੋਗ ਹੋਵੇ, ਜਿਸ ਨੂੰ ਰਾਜ ਗੱਦੀ ਦਾ ਤਿਲਕ ਦਿੱਤਾ ਜਾਵੇ। ਸੋ ਇਸ ਵਾਸਤੇ ਸਾਰੇ ਅਹਿਲਕਾਰ ਵਜ਼ੀਰ ਸੋਚਣ ਲੱਗ ਪਏ, ਕਹਿਣ ਲੱਗੇ ਕਿ ਹੁਣ ਅਸੀਂ ਕਿਵੇਂ ਇਸ ਨੂੰ ਕਹਿ ਦਈਏ ਕਿ ਆਹ ਚੰਗਾ ਹੈ, ਜਾਂ ਤੇਰੇ 4 ਪੁੱਤਰਾਂ ਚੋਂ ਆਹ ਚੰਗਾ ਹੈ। ਸੋ ਸਾਧ ਸੰਗਤ ਜੀ ਸੋਚ ਚ ਵਿਚਾਰਨ ਲੱਗੇ। ਸੋ ਇਸ ਵਾਸਤੇ ਰਾਜੇ ਨੇ ਐਸੀ ਵਿਚਾਰ ਕਰਕੇ ਅਹਿਲਕਾਰਾਂ ਦੇ ਨਾਲ, ਔਰ ਅਹਿਲਕਾਰਾਂ ਕਿਹਾ ਕਿ ਸਾਰਿਆਂ ਦੀ ਪਰਖ ਲੈਣੀ ਚਾਹੀਦੀ ਹੈ 4 ਪੁੱਤਰਾਂ ਦੇ ਵਿੱਚੋਂ, ਜਿਹੜਾ ਪਰਖ ਵਿੱਚ ਪਾਸ ਹੋਵੇ ਉਸ ਦੇ ਤਾਈ ਜੋ ਇਹ ਰਾਜਗੱਦੀ ਦਾ ਤਖ਼ਤ ਹੈ, ਇਹ ਮਾਨਦਾਤਾ ਰਾਜਾ ਜੀ, ਤੁਹਾਨੂੰ ਉਹਨੂੰ ਬਖਸ਼ਿਸ਼ ਕਰਨਾ ਚਾਹੀਦਾ, ਉਹਨੂੰ ਦੇਣਾ ਚਾਹੀਦਾ। ਤਾਂ ਸੰਗਤ ਜੀ 4 ਪੁੱਤਰ ਮਾਨਦਾਤੇ ਰਾਜੇ ਨੇ ਆਪਣੇ ਪਾਸ ਬੁਲਾ ਲਏ ਆਪਣੇ ਦਰਬਾਰ ਅੰਦਰ, ਔਰ ਸੋਨੇ ਦੀਆਂ ਕਲਗੀਧਰ ਪਾਤਸ਼ਾਹ ਜੀ ਜਫਰਨਾਮੇ ਬਾਣੀ ਵਿਚ ਲਿਖਦੇ ਨੇ ਕਿ ਸੋਨੇ ਦੀਆਂ ਕੁਰਸੀਆਂ ਦੇ ਉੱਪਰ ਚੌਵਾਂ ਪੁੱਤਰਾਂ ਨੂੰ ਆਪਣੇ ਸਾਹਮਣੇ ਮਾਨਧਾਤਾ ਰਾਜੇ ਨੇ ਬਿਠਾ ਲਿਆ ਔਰ ਬਿਠਾ ਕਰਕੇ ਸਾਧ ਸੰਗਤ ਜੀ ਉਹਨਾਂ ਦੇ ਤਾਈ ਕੁਝ ਬਖਸ਼ਿਸ਼ਾਂ ਕੀਤੀਆਂ। ਜਿਹੜਾ ਵੱਡਾ ਪੁੱਤਰ ਸੀ ਕਹਿੰਦੇ ਉਸ ਦੇ ਤਾਈ ਕੁਝ ਹਾਥੀ 10,000 ਹਾਥੀ ਦੇਣਾ ਕੀਤਾ ਔਰ ਜਿਨ੍ਹਾਂ ਹਾਥੀਆਂ ਦੇ ਜਿਹੜੇ ਉੱਪਰ ਹੌਦੇ ਸਨ ਉਹ ਸੋਨੇ ਚਾਂਦੀ ਦੇ ਸਨ। ਉਹ ਸੋਨੇ ਚਾਂਦੀ ਦੇ ਨਾਲ ਸਾਰੇ ਮੜੇ ਹੋਏ ਹਾਥੀ 10,000 ਹਾਥੀ ਵੱਡੇ ਪੁੱਤਰ ਨੂੰ ਦੇ ਦਿੱਤਾ ਔਰ ਇਸੇ ਤਰ੍ਹਾਂ ਦੂਸਰੇ ਪੁੱਤਰ ਨੂੰ 10,000 ਘੋੜਾ ਦੇ ਦਿੱਤਾ ਸੋਨੇ ਚਾਂਦੀ ਦੇ ਨਾਲ ਮੜਿਆ ਹੋਈਆਂ ਜਿਨ੍ਹਾਂ ਦੀਆਂ ਕਾਠੀਆਂ ਔਰ ਹੋਰ ਸਾਰਾ ਸਾਜ ਵਾਜ ਸੀ ਘੋੜੇ ਤੇ ਪਾਉਣ ਵਾਲਾ। ਔਰ ਸਾਧ ਸੰਗਤ ਜੀ ਇਸੇ ਤਰ੍ਹਾਂ ਜਿਹੜਾ ਤੀਸਰਾ ਪੁੱਤਰ ਸੀ ਉਸ ਦੇ ਤਾਈ 10,000 ਕਲਗੀਧਰ ਪਾਤਸ਼ਾਹ ਜੀ ਕਹਿੰਦੇ ਊਠ ਦੇ ਦਿੱਤਾ ਮਾਨਧਾਤੇ ਰਾਜੇ ਨੇ ਔਰ ਉਹਨਾਂ ਦੀ ਪਰਖ ਲੈਣੀ ਸੀ ਕਿ ਸਾਜੋ ਸਮਾਨ ਕਿਹੜਾ ਵਧਾਉਂਦਾ ਹੈ ਤੇ ਕਿਹੜਾ ਘਟਾਉਂਦਾ ਹੈ। ਇਸ ਵਾਸਤੇ ਸਾਧ ਸੰਗਤ ਜੀ ਜਿਹੜਾ ਚੌਥਾ ਪੁੱਤਰ ਸੀ ਉਹਦਾ ਨਾਂ ਸੀ ਦਲੀਪ ਸਿੰਘ ਔਰ ਉਹ ਦਲੀਪ ਸਿੰਘ ਦੇ ਤਾਈ ਇੱਕ ਮੂੰਗੀ ਦਾ ਦਾਣਾ ਦੇ ਦਿੱਤਾ ਮੂੰਗੀ ਦਾਲ ਦਾ ਇੱਕ ਦਾਣਾ ਔਰ ਛੋਲਿਆਂ ਦਾ ਅੱਧਾ ਦਾਣਾ ਸਾਧ ਸੰਗਤ ਜੀ ਦੇ ਦਿੱਤਾ ਔਰ ਸਾਧ ਸੰਗਤ ਜੀ ਉਹ ਤੀਸਰੇ ਪੁੱਤਾਂ ਦੇ ਤਾਈ ਤੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਪਰ ਜਿਹੜਾ ਉਹਦਾ ਚੌਥਾ ਪੁੱਤ ਸੀ ਉਹ ਮਾਨਧਾਤੇ ਰਾਜੇ ਨੂੰ ਵੀ ਪਤਾ ਸੀ ਕਿ ਪਰਮੇਸ਼ਰ ਦੇ ਭਰੋਸੇ ਵਾਲਾ ਹੈ ਪਰਮੇਸ਼ਰ ਦੇ ਨਾਮ ਨੂੰ ਲੈਣ ਵਾਲਾ ਹੈ ਹਰ ਕੰਮ ਦੇ ਵਿੱਚ ਪਰਮੇਸ਼ਰ ਦੇ ਓਟ ਆਸਰੇ ਨੂੰ ਲੈ ਕਰਕੇ ਹਰ ਕੰਮ ਨੂੰ ਇਹ ਕਰਦਾ ਹੈ ਇਸ ਵਾਸਤੇ ਇਹਨੂੰ ਸਫਲਤਾ ਹੁੰਦੀ ਹੈ। ਸੋ ਐਸੀ ਖੇਡ ਨੂੰ ਉਹ ਛੋਟੇ ਪੁੱਤਰ ਦੀ ਨੂੰ ਜਾਣਦਾ ਸੀ ਮਾਨਧਾਤਾ ਉਸਨੇ ਜਦੋਂ ਇੱਕ ਮੂੰਗੀ ਦਾ ਦਾਣਾ ਤੇ ਇੱਕ ਛੋਲਿਆਂ ਦਾ ਅੱਧਾ ਦਾਣਾ ਆਪਣੇ ਪੁੱਤਰ ਦਲੀਪ ਨੂੰ ਦਿੱਤਾ ਤਾਂ ਸੰਗੇ ਜੀ ਸਮਾਂ ਪੈਣ ਤੇ ਸਾਰਿਆਂ ਨੂੰ ਕਿਹਾ ਕਿ ਹੁਣ ਤੁਸੀਂ ਕੁਝ ਸਮਾਂ ਕਮਾਈ ਕਰੋ ਇਹਨਾਂ ਨੂੰ ਭਾਵ ਇਹਨੇ ਕਿਹੜਾ ਸਾਜੋ ਸਮਾਨ ਜ਼ਿਆਦਾ ਵਧਾਉਂਦਾ ਹੈ ਔਰ ਇਵੇਂ ਪਰਖ ਕੀਤੀ ਮਾਨਧਾਤੇ ਰਾਜੇ ਨੇ। ਸੋ ਸਾਧ ਸੰਗੇ ਜੀ ਜਿਹੜਾ ਦਲੀਪ ਛੋਟਾ ਪੁੱਤਰ ਸੀ ਉਹ ਘਰ ਆਇਆ ਉਸਨੇ ਜਿਹੜਾ ਛੋਟਾ ਦਾਣਾ ਸੀ ਸੋ ਛੋਲਿਆਂ ਦਾ ਅੱਧਾ ਦਾਣਾ ਸੀ ਉਹ ਛੋਲਿਆਂ ਦਾ ਪੂਰਾ ਦਾਣਾ ਕਰ ਲਿਆ ਘਰੋਂ ਭਾਵ ਅੱਧਾ ਘਰ ਰੱਖ ਦਿੱਤਾ ਤੇ ਉਸ ਤੋਂ ਪੂਰਾ ਦਾਣਾ ਲੈ ਲਿਆ ਔਰ ਸਾਧ ਸੰਗਤ ਜੀ ਜਾ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ ਇਸ ਨੇ ਕਿਹਾ ਪਰਮੇਸ਼ਰ ਜੀ ਮੇਰੇ ਪਿਤਾ ਨੇ ਤੋ ਐਸਾ ਵੰਡ ਵਿਹਾਰ ਕੀਤਾ ਹੈ ਦੂਸਰੇ ਮੇਰੇ ਭਰਾਵਾਂ ਨੂੰ ਤੇ ਐਸਾ ਸਾਜੋ ਸਮਾਨ ਦਿੱਤਾ ਹੈ ਪਰ ਮੇਰੇ ਤਾਈਆਂ ਦੋ ਦਾਣੇ ਦਿੱਤੇ ਨੇ ਤੇ ਤੁਸੀਂ ਮੇਰੀ ਸਹਾਇਤਾ ਕਰਨੀ ਹੈ ਬੀਜਣ ਤੋਂ ਪਹਿਲਾਂ ਅਕਾਲ ਪੁਰਖ ਪਰਮੇਸ਼ਰ ਦੇ ਤਾਈ ਮਨ ਚਿੱਤ ਕਰਕੇ ਅਰਾਧਿਆ ਹੈ ਦਲੀਪ ਸਿੰਘ ਨੇ ਉਹ ਸਤਿਗੁਰੂ ਨਾਨਕ ਸਾਹਿਬ ਜੀ ਬਚਨ ਕਹਿ ਰਹੇ ਨੇ ਉਹਨਾਂ ਜੀਵੀਦਾਰਾਂ ਦੇ ਤਾਈ। ਸੋ ਇਸ ਵਾਸਤੇ ਸਾਧ ਸੰਗਤ ਜੀ ਦਲੀਪ ਸਿੰਘ ਨੇ ਜਦੋਂ ਪਰਮੇਸ਼ਰ ਦਾ ਓਟ ਆਸਰਾ ਲੈ ਕਰਕੇ ਪੂਰਨ ਤੌਰ ਦੇ ਉੱਪਰ ਔਰ ਗੁਰਮੁਖੋ ਜਦੋਂ ਦਾਣੇ ਬੀਜੇ ਔਰ ਹੌਲੀ ਹੌਲੀ ਉਹਨਾਂ ਦੋ ਦਾਣਿਆਂ ਤੋਂ ਗਾਂ ਕਿੰਨੇ ਦਾਣੇ ਹੋ ਗਏ ਔਰ ਇਸੇ ਤਰ੍ਹਾਂ ਬੀਜਦਿਆਂ ਸਾਧ ਸੰਗਤ ਜੀ 20 ਸਾਲ ਖੇਤੀ ਕੀਤੀ ਉਹਨੇ ਉਹਨਾਂ ਦਾਣਿਆਂ ਤੋਂ ਹੀ ਅੱਗੇ ਤੋਂ ਅੱਗੇ। ਸੋ ਇਸ ਵਾਸਤੇ 20 ਸਾਲ ਕਹਿੰਦੇ ਖੇਤੀ ਕਰਦਿਆਂ ਗੁਰਮੁਖੋ ਐਸੀ ਖੇਡ ਬਣੀ ਉਸਨੇ ਐਸੀ ਖੇਤੀ ਕੀਤੀ ਔਰ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਜਿਹਨੇ ਓਟ ਆਸਰਾ ਲਿਆ ਸੀ ਮਹਾਰਾਜ ਜੀ ਦਾ। ਸੋ ਇਸ ਵਾਸਤੇ ਕਹਿੰਦੇ ਉਹਨੇ 10,000 ਹਾਥੀ ਔਰ ਇਸੇ ਤਰ੍ਹਾਂ 10,000 ਊਠ ਔਰ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ 10,000 ਘੋੜੇ ਐਸਾ ਸਾਰਾ ਜਿਹੜਾ ਰਾਜਿਆਂ ਵਾਲਾ ਜੰਗੀ ਸਾਜੋ ਸਮਾਨ ਸੀ ਬਣਾ ਲਿਆ। ਇਸ ਤੋਂ ਇਲਾਵਾ ਹੋਰ ਵੀ ਬੇਅੰਤ ਧਨ ਮਾਇਆ ਔਰ ਮੋਹਰਾਂ ਆਦਿਕ ਬਹੁਤ ਸਾਰਾ ਕੁਝ ਇਕੱਠਾ ਕਰ ਲਿਆ। 20-25 ਸਾਲਾਂ ਬਾਅਦ ਸਾਧ ਸੰਗਤ ਜੀ ਰਾਜੇ ਮਾਨਧਾਤਾ ਜਿਹੜਾ ਸੀ ਉਸਨੇ ਆਪਣੇ ਚੌਹਾਂ ਪੁੱਤਰਾਂ ਨੂੰ ਸੱਦਿਆ ਚੌਹਾਂ ਪੁੱਤਰਾਂ ਦੇ ਤਾਈ ਸੱਦ ਕਰਕੇ ਮੁਨਸ਼ੀ ਨੂੰ ਬੁਲਾਇਆ ਕਹਿਣ ਲੱਗਾ ਕਿ ਦੱਸੋ ਕਿਹੜੀ ਕਿਹੜੀ ਚੀਜ਼ ਕਿਸੇ ਨੂੰ ਦਿੱਤੀ ਸੀ ਦੱਸੋ। ਚਾਰੇ ਪੁੱਤਰ ਬਿਠਾ ਲਏ ਕਹਿਣ ਲੱਗੇ ਕਿ ਤੈਨੂੰ ਵੱਡੇ ਨੂੰ ਪੁੱਛਿਆ ਤੈਨੂੰ 10,000 ਹਾਥੀ ਦਿੱਤਾ ਸੀ ਕਿੱਥੇ ਹੈ ਕਹਿਣ ਲੱਗਾ ਪਿਤਾ ਜੀ ਜੰਗ ਵਿੱਚ ਮਾਰਿਆ ਗਿਆ ਕੋਈ ਮਰ ਗਏ ਕੋਈ ਇੱਦਾਂ ਹੋ ਗਿਆ ਹੁਣ ਤੇ ਮੇਰੇ ਪਾਸ ਨਹੀਂ। ਸੋ ਇਸ ਵਾਸਤੇ ਸਾਰੇ ਫਤਿਹ ਹੋ ਗਏ ਨੇ। ਸੋ ਇਸੇ ਤਰ੍ਹਾਂ ਦੂਸਰੇ ਨੂੰ ਪੁੱਛਿਆ ਵੀ ਕਹਿਣ ਲੱਗਾ ਇਸੇ ਤਰ੍ਹਾਂ ਕੁਝ ਮਰ ਗਏ ਨੇ ਕੋਈ ਬਹਾਨਾ ਲਾ ਦਿੱਤਾ। ਸੋ ਇਸ ਵਾਸਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਤੀਸਰੇ ਨੇ ਵੀ ਬਹਾਨਾ ਹੀ ਲਾ ਦਿੱਤਾ ਉਹਨੇ ਵੀ ਕੋਈ ਨਾ ਕੋਈ ਬਹਾਨਾ ਬਣਾ ਕੇ ਆਪਣੇ ਪਿਤਾ ਨੂੰ ਦੱਸ ਦਿੱਤਾ ਔਰ ਜਦੋਂ ਦਲੀਪ ਸਿੰਘ ਛੋਟੇ ਦੀ ਵਾਰੀ ਆਈ ਉਹਨੂੰ ਮਾਨਧਾਤਾ ਰਾਜਾ ਪੁੱਛਣ ਲੱਗਾ ਕਿ ਦਲੀਪ ਸਿੰਘ ਤੈਨੂੰ 2 ਦਾਣੇ ਦਿੱਤੇ ਸਨ ਤੈਂ ਕੀ ਉਹਨਾਂ ਤੋਂ ਉਤਪੰਨ ਕੀਤਾ ਹੈ ਤੈਂ ਕੀ ਕਮਾਈ ਕੀਤੀ ਹੈ। ਕਹਿਣ ਲੱਗਾ ਪਿਤਾ ਜੀ ਜੇ ਆਪ ਜੀ ਦੀ ਆਗਿਆ ਹੋਵੇ ਤੇ ਜਿਹੜੀ ਮੈਂ ਕਮਾਈ ਕੀਤੀ ਹੈ ਮੈਂ ਸਾਰਾ ਸਾਜੋ ਸਮਾਨ ਤੁਹਾਡੀਆਂ ਅੱਖਾਂ ਦੇ ਮੂਹਰੇ ਲਿਆ ਕਰਕੇ ਤੁਹਾਨੂੰ ਦਿਖਾਵਾਂ। ਸੋ ਸਾਧ ਸੰਗਤ ਜੀ ਰਾਜਾ ਕਹਿਣ ਲੱਗਾ ਮਾਨਧਾਤਾ ਲਿਆ ਉਹਨੇ ਆਪਣੇ ਨਾਲਦਿਆਂ ਨੂੰ ਹੁਕਮ ਕਰਕੇ ਤੋ ਆਪਣੇ ਸਾਧ ਸੰਗਤ ਜੀ ਸੇਵਾਦਾਰਾਂ ਦੇ ਤਾਈ ਦਾਸਾਂ ਦੇ ਤਾਈ ਔਰ ਸਾਰਾ ਸਾਜੋ ਸਮਾਨ ਮੰਗਾ ਕਰਕੇ ਜਦੋਂ ਰਾਜੇ ਮਾਨਦਾਤੇ ਨੂੰ ਦਿਖਾਇਆ, ਮਾਨਦਾਤਾ ਰਾਜਾ ਹੈਰਾਨ ਰਹਿ ਗਿਆ। ਰਾਜਗੱਦੀ ਦਾ ਤਖ਼ਤ ਜਿਹੜਾ ਸੀ ਦਲੀਪ ਸਿੰਘ ਰਾਜੇ ਨੂੰ ਦੇ ਦਿੱਤਾ। ਔਰ ਸਾਧ ਸੰਗਤ ਜੀ ਇਸੇ ਸਾਖੀ ਦੇ ਵਿੱਚੋਂ ਤੋਂ ਉਸ ਨੇ ਦੋ ਸ਼ਹਿਰ ਵਸਾਏ। ਐਸਾ ਸਾਜੋ ਸਮਾਨ ਵੀ ਬਣਾਇਆ ਦਲੀਪ ਸਿੰਘ ਨੇ ਵੀ 25 ਸਾਲਾਂ ਦੇ ਵਿੱਚ ਕਮਾਈ ਕਰਕੇ, ਔਰ ਇਸੇ ਤਰ੍ਹਾਂ ਦੋ ਸ਼ਹਿਰ ਵਸਾ ਦਿੱਤੇ। ਇੱਕ ਦਿੱਲੀ ਸ਼ਹਿਰ ਵੀ ਉਦੋਂ ਵਸਿਆ ਹੈ ਔਰ ਇੱਕ ਮੂੰਗੀ ਪਟਨ ਸ਼ਹਿਰ, ਇਹ ਦੋ ਸ਼ਹਿਰ ਵਸੇ। ਔਰ ਆਪਣੇ ਪਿਤਾ ਨੂੰ ਕਿਹਾ ਕਿ ਇੱਕ ਦਿੱਲੀ ਸ਼ਹਿਰ ਵਸਾਇਆ ਹੈ ਔਰ ਇੱਕ ਮੂੰਗੀ ਪਟਨ ਸ਼ਹਿਰ ਵੀ ਵਸਾਇਆ ਕਮਾਈ ਕਰਕੇ। ਔਰ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਇਹ ਸਾਰੀ ਸਾਖੀ ਮਾਨਦਾਤੇ ਦੇ ਪੁੱਤਰਾਂ ਦੀ ਔਰ ਰਾਜੇ ਦਲੀਪ ਸਿੰਘ ਦੀ ਲਿਖਦੇ ਨੇ। ਇਸ ਵਾਸਤੇ ਉਹਨੇ ਪਰਮੇਸ਼ਰ ਦਾ ਓਟ ਆਸਰਾ ਤੱਕ ਕਰਕੇ ਉਹਨਾਂ ਦਾਣਿਆਂ ਨੂੰ ਬੀਜਿਆ ਤੇ ਐਸੀਆਂ ਬਖਸ਼ਿਸ਼ਾਂ ਪਰਮੇਸ਼ਰ ਜੀ ਨੇ ਉਹਦੇ ਤਾਈਂ ਦਿੱਤੀਆਂ, ਉਹਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ। ਸੋ ਰਹੋ ਵਿਚਾਰ। ਹਾਂਜੀ ਪੜ੍ਹਨਾ ਕਰੋ ਜੀ।
ਗੋ ਧੂਮ ਬੀਜ ਦੀਨੀ ਸੋ ਤਾਹੇ।
ਸਤਿਗੁਰੂ ਨਾਨਕ ਸਾਹਿਬ ਜੀ ਉਸ ਮਨੁੱਖ ਦੇ ਤਾਈਂ ਕਹਿ ਰਹੇ ਨੇ ਕਿ ਤੂੰ ਵੱਤਰ ਨਾ ਦੇਖਣਾ ਕਰਕੇ ਜ਼ਮੀਨ ਦੇ ਵਿੱਚ ਵੱਤਰ ਹੈ ਬੀਜ ਉੱਗਣ ਦਾ ਕਿ ਜਾਂ ਨਹੀਂ, ਤੂੰ ਸਾਡਾ ਵਚਨ ਮੰਨ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਯਾਦ ਕਰਕੇ ਉਸ ਵਾਹਿਗੁਰੂ ਦੇ ਓਟ ਨੂੰ ਆਸਰੇ ਨੂੰ ਲੈ ਕਰਕੇ ਔਰ ਜਿਹੜਾ ਬੀ ਹੈ ਜਾ ਕਰਕੇ ਬੀਜਣਾ ਕਰ, ਹਲ ਵਾਹ ਕਰਕੇ ਆਪਣੀ ਪੈਲੀ ਦੇ ਅੰਦਰ।
ਔਰ ਕਰਨ ਬੰਦ ਕਰ ਬੈਸ ਆਨ।
ਔਰ ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਕਰਕੇ ਔਰ ਉਸੇ ਤਰ੍ਹਾਂ ਹੀ ਉਸ ਨੇ ਕੀਤਾ। ਔਰ ਜਾ ਕਰਕੇ ਸਾਧ ਸੰਗਤ ਜੀ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਔਰ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕਰਕੇ ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਕੀਤਾ। ਜਾ ਕਰਕੇ ਹਲ ਵਾਹਿਆ ਔਰ ਬੀਜ ਦਿੱਤਾ ਕਣਕ ਦਾ ਇਸ ਨੇ।
ਕਿੰਨੀ ਸਰਦਾ ਨਹੀਂ ਡੁਲਾਨ।
ਔਰ ਸਤਿਗੁਰੂ ਜੀ ਦੇ ਬਚਨਾਂ ਦੇ ਉੱਪਰ ਦ੍ਰਿੜ ਵਿਸ਼ਵਾਸ ਰੱਖਿਆ, ਭਰੋਸਾ ਰੱਖਿਆ, ਸ਼ਰਧਾ ਰੱਖੀ, ਆਪਣੇ ਮਨ ਨੂੰ ਕਹਿੰਦੇ ਡੁਲਾਣ ਡੁਲਾਉਣਾ ਨਹੀਂ ਕੀਤਾ ਔਰ ਮਨ ਦੇ ਵਿੱਚ ਸਤਿਗੁਰੂ ਜੀ ਦੇ ਬਚਨਾਂ ਨੂੰ ਵਸਾਇਆ ਇਸ ਨੇ। ਔਰ ਸਾਧ ਸੰਗਤ ਜੀ ਜਾ ਕਰਕੇ ਉਹ ਕਾਰ ਕੀਤੀ ਜੋ ਸਤਿਗੁਰੂ ਜੀ ਨੇ ਕਹੀ ਹੈ।
ਨਿਤ ਗਯੋ ਧਾਮ ਪੁਨ ਕੋਈ ਪੋਰ।
ਔਰ ਇਸ ਵਾਸਤੇ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕਰਕੇ ਇਸ ਨੇ ਜੋ ਖੇਤ ਸੀ ਸਾਧ ਸੰਗਤ ਜੀ ਜਿੰਨੇ ਇਸ ਦੇ ਉਹਦੇ ਵਿੱਚ ਜਾ ਕਰਕੇ ਸਾਰਿਆਂ ਦੇ ਵਿੱਚ ਕਣਕ ਦਾ ਛੱਟਾ ਦੇ ਦਿੱਤਾ ਵਾਹ ਕਰਕੇ। ਔਰ ਸਾਧ ਸੰਗਤ ਜੀ ਕਣਕ ਬੀਜ ਕਰਕੇ ਕੋਈ ਥੋੜੀ ਜੀ ਔਰ ਮਹਾਰਾਜ ਜੀ ਦੇ ਪਾਸੋਂ ਖੁਸ਼ੇ ਲੈ ਕਰਕੇ ਤੇ ਆਪਣੇ ਘਰ ਨੂੰ ਵਾਪਸ ਚਲਾ ਗਿਆ। ਰਾਤ ਦੇ ਸਮੇਂ ਕਹਿੰਦੇ ਜਦੋਂ ਆਪਣੇ ਘਰ ਨੂੰ ਗਿਆ ਹੈ
ਚਲ ਆਏ ਦੇਖਿਓ ਖੇਤ ਔਰ।
ਔਰ ਸਵੇਰੇ ਸਾਧ ਸੰਗਤ ਜੀ ਫਿਰ ਆਪਣੇ ਘਰੋਂ ਉੱਠ ਕਰਕੇ ਬਾਹਰ ਖੇਤਾਂ ਵੱਲ ਨੂੰ ਆਇਆ। ਜਿਹੜੀ ਖੇਤੀ ਕੱਲ ਬੀਜ ਕਰਕੇ ਗਿਆ ਸੀ ਉਸ ਨੂੰ ਜਦੋਂ ਅਗਲੇ ਦਿਨ ਜਾ ਕਰਕੇ ਦੇਖਣਾ ਕੀਤਾ ਹੈ ਇਸ ਨੇ ਤੇ ਕੀ ਵੇਖਿਆ ਹੈ।
ਰੱਬ ਜੀ ਸੋ ਲੱਖੀ ਤਬ ਨਾਉ ਬਹਾਰ।
ਔਰ ਸਾਧ ਸੰਗਤ ਜੀ ਕਹਿੰਦੇ ਇਸ ਨੇ ਜਾ ਕਰਕੇ ਵੇਖਿਆ ਕਿ ਜੋ ਨਵੀਂ ਬਹਾਰ ਭਾਵ ਜੋ ਕਣਕ ਬੀਜੀ ਸੀ ਉਹ ਛੋਟੀ ਛੋਟੀ ਉੱਗੀ ਹੋਈ ਹੈ। ਇਸ ਵਾਸਤੇ ਬੜੀ ਸੋਹਣੀ ਸੋਹਣੀ ਹਰੀ ਖੇਤੀ ਉਹ ਉੱਗੀ ਹੋਈ ਜਾ ਕਰਕੇ ਸਵੇਰੇ ਦੇਖਣਾ ਕੀਤੀ ਇਸ ਨੇ ਕਿ ਕਣਕ ਦੇ ਦਾਣਿਆਂ ਨੇ ਡੰਗ ਮਾਰੇ ਧਰਤੀ ਦੇ ਵਿੱਚ ਉੱਗ ਰਹੇ ਹਨ।
ਬਹੁਤ ਦਿਵਸ ਕੀ ਇਹ ਸਵਾਰ।
ਸੋ ਇਸ ਵਾਸਤੇ ਸਾਧ ਸੰਗਤ ਜੀ ਐਸੀ ਖੇਡ ਨੂੰ ਦੇਖ ਕਰਕੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ। ਕਵੀ ਜੀ ਕਹਿੰਦੇ ਜਾਣੋ ਕਿ ਜਿਵੇਂ ਬਹੁਤਾ ਵੱਤਰ ਵੇਖ ਕਰਕੇ ਖੇਤੀ ਦਾ ਬੀਜ ਪਾ ਕਰਕੇ ਬੀਜਿਆ ਹੋਵੇ ਤੇ ਉਹ ਖੇਤੀ ਬੜੀ ਉੱਗਦੀ ਹੈ ਜਿਸ ਜ਼ਮੀਨ ਵਿੱਚ ਬੜਾ ਵੱਤਰ ਹੋਵੇ। ਔਰ ਮੰਨੋ ਕਿ ਐਸੀ ਇਹ ਜਿਹੜੀ ਖੇਤੀ ਹੈ ਨੇ ਬੀਜੀ ਕਣਕ ਦੀ ਉਹ ਐਸੀ ਉੱਗੀ ਹੈ ਜਿਵੇਂ ਬਹੁਤਾ ਕਿਤੇ ਵੱਤਰ ਹੁੰਦਾ, ਪਰ ਵੱਤਰ ਕੋਈ ਨਹੀਂ ਸੀ, ਮੀਂਹ ਨਹੀਂ ਸੀ ਪਿਆ, ਸਾਧ ਸੰਗਤ ਜੀ ਸੁੱਕੀ ਹੋਈ ਜ਼ਮੀਨ। ਇਸ ਵਾਸਤੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਐਸਾ ਜਦੋਂ ਬਚਨ ਮੰਨ ਕਰਕੇ ਐਸੀ ਕਾਰ ਇਸ ਨੇ ਕੀਤੀ ਹੈ।
ਪਰ ਹਰਖ ਬੰਦ ਗੁਰ ਘਰ ਨਰੈਣ।
ਔਰ ਮਨ ਦੇ ਵਿੱਚ ਬੜੀ ਖੁਸ਼ੀ ਕੀਤੀ ਜਦੋਂ ਜਾ ਕਰਕੇ ਆਪਣੀ ਧਰਤੀ ਦੇਖੀ ਤੇ ਅਗਲੇ ਦਿਨ ਦੇਖਿਆ ਕਿ ਉੱਗੀ ਹੋਈ ਹੈ ਖੇਤੀ ਜਿਹੜੀ ਮੈਂ ਕੱਲ ਬੀਜ ਕਰਕੇ ਗਿਆ ਹਾਂ, ਬਹੁਤ ਸੋਹਣੀ ਉੱਗੀ ਹੈ ਔਰ ਬਹੁਤ ਸਾਰੇ ਦਾਣੇ ਉੱਗੇ ਨੇ, ਕੋਈ ਐਸਾ ਦਾਣਾ ਰਿਹਾ ਨਹੀਂ ਹੈ ਕਿ ਜਿਹੜਾ ਨਾ ਉੱਗਿਆ ਹੋਵੇ। ਔਰ ਇਸ ਪ੍ਰਕਾਰ ਕਹਿੰਦੇ ਮਨ ਵਿੱਚ ਬਹੁਤ ਹਰਖ ਕੀਤਾ, ਖੁਸ਼ੀ ਕੀਤੀ, ਖੁਸ਼ੀ ਨੂੰ ਲੈ ਕਰਕੇ ਐਸੀ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਾਸ ਗਿਆ। ਔਰ ਮਹਾਰਾਜ ਜੀ ਦੇ ਚਰਨਾਂ ਤੇ ਜਾ ਕਰਕੇ ਨਮਸਕਾਰ ਕੀਤੀ ਹੈ ਇਸਨੇ।
ਕਰਦਾ ਸੋ ਬੁੱਧੀ ਜੋ ਮੁਖ ਦੇਣ,
ਔਰ ਕਹਿੰਦੇ ਇਸ ਦੇ ਮਨ ਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਬਚਨ ਐਸਾ ਪੂਰਾ ਹੋਇਆ ਇਸਨੇ ਦੇਖਿਆ, ਔਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਬਚਨਾਂ ਤੇ ਬਹੁਤ ਜ਼ਿਆਦੀ ਸ਼ਰਧਾ ਵਧੀ, ਔਰ ਸ਼ਰਧਾ ਵਧਣੇ ਕਰਕੇ ਕਹਿੰਦੇ ਜਿਹੜੀ ਸ਼ਰਧਾ ਮੋਖ ਮੁਕਤੀ ਦੇ ਤਾਈ ਦੇਣ ਵਾਲੀ ਹੈ, ਸਰੂਪ ਸਮੀਪ ਸਜੁਜ ਤੇ ਕੇਵਲ ਚਾਰ ਮੁਕਤੀਆਂ ਨੇ, ਔਰ ਕੇਵਲ ਮੁਕਤੀ ਦੀ ਪ੍ਰਾਪਤੀ ਕਰਾਉਣ ਵਾਲੀ ਜਿਹੜੀ ਭਾਵਨਾ ਹੈ, ਇੱਛਾ ਹੈ, ਉਹ ਕਹਿੰਦੇ ਇਸ ਦੇ ਮਨ ਵਿੱਚ ਸਤਿਗੁਰੂ ਜੀ ਦੇ ਬਚਨਾਂ ਤੇ ਬੜੀ ਵਧੀ ਹੈ। ਐਸੇ ਪ੍ਰਤੱਖ ਕੌਤਕ ਨੂੰ ਦੇਖ ਕਰਕੇ ਕਿ ਕੋਈ ਵੱਤਰ ਨਹੀਂ ਸੀ, ਔਰ ਜਾ ਕਰਕੇ ਮਹਾਰਾਜ ਦਾ ਬਚਨ ਮੰਨ ਕਰਕੇ ਬੀਜ ਦਿੱਤੀ ਖੇਤੀ, ਔਰ ਸਾਧ ਸੰਗਤ ਜੀ ਉਹ ਬਹੁਤ ਸੋਹਣੀ ਉੱਗ ਪਈ, ਕੋਈ ਵੱਤਰ ਨਾ ਹੋਣੇ ਕਰਕੇ ਸੁੱਕੀ ਜ਼ਮੀਨ ਵਿੱਚ। ਔਰ ਜਦੋਂ ਐਸੀ ਪ੍ਰਤੱਖ ਕਲਾ ਗੁਰੂ ਨਾਨਕ ਸਾਹਿਬ ਜੀ ਦੀ ਦੇਖੀ, ਔਰ ਸਾਧ ਸੰਗਤ ਜੀ ਬਹੁਤ ਮਨ ਵਿੱਚ ਸ਼ਰਧਾ ਵਧਾ ਕਰਕੇ ਸਤਿਗੁਰਾਂ ਦੇ ਪਾਸ ਆਇਆ ਹੈ।
ਪਰ ਨਰਨ ਸੁਣੇ ਆਚਰਜ ਮਾਨ,
ਤੇ ਜਿਹੜੇ ਜਿਹੜੇ ਹੋਰ ਜਿਹੜੇ ਮਨੁੱਖ ਸੀ ਜਿਨ੍ਹਾਂ ਨੂੰ ਇਹਨੇ ਪਹਿਲਾਂ ਜਾ ਕਰਕੇ ਕਿਹਾ ਸੀ, ਇੱਕ ਫਕੀਰ ਆਏ ਨੇ, ਸਾਧੂ ਆਏ ਨੇ, ਉਹਨਾਂ ਕਿਹਾ ਖੇਤੀ ਬੀਜ ਦਿਓ, ਬਹੁਤ ਖੇਤੀ ਹੋਵੇਗੀ, ਔਰ ਉਹਨਾਂ ਦੇ ਬਚਨ ਮੰਨਿਆ ਨਹੀਂ ਸੀ, ਇਹਨੇ ਬਚਨ ਮੰਨਿਆ ਸੀ। ਔਰ ਸਾਧ ਸੰਗਤ ਜੀ ਜਦੋਂ ਉਹਨਾਂ ਨੇ ਇਸ ਦੀ ਖੇਤੀ ਬੀਜੀ ਹੋਈ ਦੇਖਣਾ ਕੀਤੀ ਕਿ ਬਹੁਤ ਉੱਗੀ ਹੈ, ਔਰ ਬਹੁਤ ਕੱਲਾ ਕੱਲਾ ਦਾਣਾ ਉੱਗਿਆ, ਸਾਰੀ ਜ਼ਮੀਨ ਹੀ ਐਨ ਖੇਤੀ ਬਹੁਤ ਭਲੀ ਪ੍ਰਕਾਰ ਉੱਗਣਾ ਕੀਤਾ ਹੈ, ਸਾਰਾ ਜਿਹੜਾ ਬੀਜ ਪਾਇਆ ਹੈ। ਐਸੇ ਕੌਤਕ ਨੂੰ ਦੇਖ ਕਰਕੇ ਸਾਰੇ ਹੋਰ ਜਿਹੜੇ ਨਗਰ ਦੇ ਲੋਕ ਸੀ, ਜ਼ਿਮੀਦਾਰ ਲੋਕ, ਖੇਤੀ ਕਰਨ ਵਾਲੇ, ਉਹ ਬੜੇ ਹੈਰਾਨ ਹੋਏ। ਐਸੀ ਜਾਹਰੀ ਕਲਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਵਰਤੀ ਨੂੰ ਦੇਖ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਮੀਂਹ ਨਹੀਂ ਪਿਆ, ਬਾਰਿਸ਼ ਨਹੀਂ ਹੋਈ, ਔਰ ਕਾਲ ਪਿਆ ਹੋਇਆ ਹੈ, ਇਸ ਵਾਸਤੇ ਧਰਤੀ ਨੂੰ ਪਾਣੀ ਦੀ ਲੋੜ ਸੀ, ਕੋਈ ਵੱਤਰ ਨਹੀਂ ਸੀ, ਔਰ ਇਸ ਨੇ ਬੀਜ ਪਾ ਦਿੱਤਾ ਤੇ ਬੀਜ ਉੱਗ ਪਿਆ ਹੈ, ਉਹ ਸਾਧੂ ਜੀ ਦੇ ਬਚਨਾਂ ਦੇ ਨਾਲ। ਐਸੀ ਖੇਡ ਨੂੰ ਕਹਿੰਦੇ ਦੇਖ ਕੇ ਕਵੀ ਜੀ ਕਹਿੰਦੇ ਸਾਰੇ ਬੜੇ ਐਸ਼ਚਰਜ ਹੋਏ, ਆਪਣੇ ਮਨਾਂ ਵਿੱਚ ਭਾਵ ਹੈਰਾਨ ਹੋਏ ਹਨ। ਔਰ ਸਾਧ ਸੰਗਤ ਜੀ ਐਸੀ ਗੱਲ ਨੂੰ ਸੱਚੀ ਜਾਣ ਕਰਕੇ, ਅੱਖਾਂ ਦੇ ਨਾਲ ਦੇਖ ਕਰਕੇ ਖੇਤੀ ਉੱਗੀ ਹੋਈ ਨੂੰ ਸਤਿਗੁਰੂ ਜੀ ਦੇ ਬਚਨਾਂ ਦੁਆਰਾ, ਔਰ ਸਾਧ ਸੰਗਤ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਇੱਛਾ ਸਾਰਿਆਂ ਦੇ ਮਨਾਂ ਵਿੱਚ ਜਾਗ ਪਈ, ਕਹਿਣ ਲੱਗੇ ਕਿ ਐਸੇ ਸਾਧੂ ਜੀ ਦੇ, ਐਸੇ ਮਹਾਂਪੁਰਖ ਜੀ ਦੇ ਜ਼ਰੂਰ ਦਰਸ਼ਨ ਜਾ ਕਰਕੇ ਕਰਨੇ ਚਾਹੀਦੇ ਨੇ, ਜਿਨ੍ਹਾਂ ਦੇ ਬਚਨਾਂ ਦੇ ਨਾਲ ਕੋਈ ਵੱਤਰ ਨਹੀਂ ਸੀ ਜ਼ਮੀਨ ਵਿੱਚ ਤੇ ਖੇਤੀ ਉੱਗ ਪਈ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ ਇਸ ਪ੍ਰਕਾਰ ਕਹਿੰਦੇ ਜਾਣਾ ਕੀਤਾ ਹੈ, ਇਨ੍ਹਾਂ ਮਨੁੱਖਾਂ ਨੇ ਇਕੱਠੇ ਹੋ ਕੇ ਪਾਤਸ਼ਾਹ ਸਤਿਗੁਰਾਂ ਦੇ ਕੋਲ
ਜਾਨ ਅਜਮਤੀ ਔਰ ਅਪਮਾਨ,
ਸਤਿਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਮਹਾਨ ਸ਼ਕਤੀ ਵਾਲੇ ਜਾਨਣਾ ਕੀਤਾ ਉਸ ਵਕਤ, ਐਸਾ ਹੀ ਸ਼ਕਤੀ, ਐਸਾ ਕੌਤਕ ਦੇਖ ਕਰਕੇ, ਖੇਤੀ ਉੱਗਣ ਦਾ ਕੌਤਕ। ਔਰ ਸਾਧ ਸੰਗਤ ਜੀ ਮਹਾਰਾਜ ਜੀ ਦਾ ਜਦੋਂ ਬਚਨ ਪੂਰਾ ਹੋ ਗਿਆ, ਸੂਰ ਵੀਰ ਬਚਨ ਕੇ ਬਲੀ, ਇਸ ਪ੍ਰਕਾਰ ਐਸੀ ਬਚਨ ਦੀ ਸ਼ਕਤੀ ਨੂੰ ਪੂਰਿਆਂ ਹੋਇਆ ਦੇਖ ਕਰਕੇ, ਔਰ ਉਰ ਨਾਮ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਜਿਹੜੀ ਹੈ ਉਤਪੰਨ ਹੋਈ ਹੈ ਇਹਨਾਂ ਮਹਾਂਪੁਰਸ਼ਾਂ ਦੇ ਪ੍ਰਤੀ, ਇਹਨਾਂ ਮਨੁੱਖਾਂ ਦੇ ਹਿਰਦਿਆਂ ਦੇ ਅੰਦਰ।
ਗੁਰਤੀਰ ਪਹੁੰਚੇ ਸਿਦਕ ਠਾਨ,
ਔਰ ਸਾਧ ਸੰਗਤ ਜੀ ਸੰਤੋਖ ਨੂੰ ਆਪਣੇ ਮਨ ਦੇ ਵਿੱਚ ਧਾਰ ਕਰਕੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਣ ਕਰਕੇ ਇਹ ਸਾਰੇ ਪਹੁੰਚੇ ਨੇ, ਮਹਾਰਾਜ ਜੀ ਦੇ ਕੋਲ ਆਏ ਹਨ।
ਕਰ ਬੰਦਨਾ ਸੋ ਧਰ ਭੇਟ ਸੋਏ,
ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਇਹਨਾਂ ਸਾਰਿਆਂ ਨੇ ਹੱਥ ਜੋੜ ਕਰਕੇ ਔਰ ਜਥਾ ਸ਼ਬਦ ਸਤਿਗੁਰੂ ਜੀ ਨੂੰ ਭੇਟਾਵਾਂ ਅਰਪਣ ਕੀਤੀਆਂ ਨੇ, ਭੇਟਾ ਚੜਾਈਆਂ ਹਨ।
ਬਿਦ ਬੁਝੀ ਜਿਵ ਅੰਨ ਹੋਏ,
ਔਰ ਸਾਧ ਸੰਗਤ ਜੀ ਬਿਦ ਬੁਝ ਹੀ ਜਿਵ ਅੰਨ ਹੋਏ, ਸਤਿਗੁਰੂ ਮਹਾਰਾਜ ਜੀ ਨੂੰ ਉਹ ਜਿਹੜੀ ਵਿਧੀ ਸੀ ਉਹ ਪੁੱਛਣਾ ਕੀਤੀ ਕਿ ਜਿਵੇਂ ਸਤਿਗੁਰੂ ਜੀ ਦੇ ਬਚਨ ਦੁਆਰਾ ਖੇਤੀ ਉੱਗੀ ਹੈ, ਔਰ ਜਿਵੇਂ ਇਹ ਵੀ ਖੇਤੀ ਭਾਵ ਕੇ ਆਪਣੀ ਕਰਕੇ ਅਗਾਉਣਾ ਕਰਨ, ਉਸੇ ਤਰ੍ਹਾਂ ਇਹ ਬੀਜਣਾ ਕਰਨ, ਮਹਾਰਾਜ ਜੀ ਨੂੰ ਵਿਧੀ ਪੁੱਛਣ ਲੱਗੇ ਨੇ ਸਤਿਗੁਰੂ ਜੀ ਨੂੰ।
ਗੁਰਕਿੰਨੀ ਦਿਆ ਦਿਨੀ ਰਜਾਏ,
ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੇ ਉੱਪਰ ਬੜੀ ਕਿਰਪਾ ਕੀਤੀ, ਔਰ ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਨੇ, ਔਰ ਕਹਿਣ ਲੱਗੇ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਦੱਸਣਾ ਕਰੋ। ਸਤਿਗੁਰੂ ਜੀ ਦਇਆ ਦੇ ਘਰ, ਕਿਰਪਾ ਦੇ ਘਰ ਵਿੱਚ ਆਣ ਕਰਕੇ ਇਹਨਾਂ ਦੇ ਤਾਈ ਰਜਾਏ ਆਗਿਆ ਦਿੰਦੇ ਨੇ, ਹੁਕਮ ਦਿੰਦੇ ਨੇ ਇਹਨਾਂ ਦੀ ਬੇਨਤੀ ਨੂੰ ਸੁਣ ਕੇ।
ਸਰਦਾਰ ਨਾਮ ਰਸਨਾ ਤੇ ਆਏ,
ਮਹਾਰਾਜ ਜੀ ਕਹਿਣ ਲੱਗੇ ਆ ਗੁਰਮੁਖੋ ਪਿਆਰਿਓ, ਆਪਣੀ ਜੀਭ ਤੋਂ, ਆਪਣੀ ਰਸਨਾ ਤੋਂ ਜੋ ਕਰਤਾਰ ਵਾਹਿਗੁਰੂ ਪਰਮੇਸ਼ਰ ਹੈ, ਉਸ ਦਾ ਜਿਹੜਾ ਨਾਮ ਵਾਹਿਗੁਰੂ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ, ਵਾਹਿਗੁਰੂ ਪਦ ਪਾਵਨ ਕੀਨਾ। ਸੋ ਇਸ ਵਾਸਤੇ ਐਸੇ ਮਹਾਨ ਮੰਤਰ ਨੂੰ ਜਪਣਾ ਕਰੋ ਤੁਸੀਂ ਵੀ, ਔਰ ਤੁਸੀਂ ਵੀ ਆਪਣੀਆਂ ਜ਼ਮੀਨਾਂ ਦੇ ਅੰਦਰ ਇਸੇ ਤਰ੍ਹਾਂ ਖੇਤੀ ਨੂੰ ਬੀਜ ਦਿਓ, ਭਾਵ ਬੀਜ ਨੂੰ ਬੀਜ ਦੇਣਾ ਕਰੋ ਪੈਲੀਆਂ ਜ਼ਮੀਨਾਂ ਵਾਹ ਕਰਕੇ।
ਟੋਟਕ ਛੰਦ ਕ੍ਰਿਸ਼ ਕਾਰਜ ਕੋ ਕਰ ਸੋ ਕਰੀਏ, ਹਰ ਨਾਮ ਉਚਾਰ ਹਿਰਦੇ ਧਰੀਏ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਜ਼ਿਮੀਦਾਰ ਲੋਕੋ, ਤੁਸੀਂ ਵੀ ਆਪਣੀਆਂ ਪੈਲੀਆਂ ਦੇ ਵਿੱਚ ਵੱਤਰ ਨਾ ਦੇਖਣਾ ਕਰੋ ਕਿ ਵੱਤਰ ਹੈ ਕਿ ਜਾਂ ਨਹੀਂ, ਤੁਸੀਂ ਵੀ ਜਾ ਕਰਕੇ ਇਸੇ ਤਰ੍ਹਾਂ ਹੀ ਬੀਜ ਜਿਹੜਾ ਹੈ ਬੋ ਦਿਓ, ਧਰਤੀ ਦੇ ਵਿੱਚ ਬੀਜ ਦਿਓ, ਔਰ ਬੀਜਣ ਤੋਂ ਪਹਿਲਾਂ ਵਾਹਿਗੁਰੂ ਨੂੰ ਯਾਦ ਕਰਕੇ ਬੀਜੋ, ਔਰ ਵਾਹਿਗੁਰੂ ਦੇ ਓਟ ਆਸਰੇ ਨੂੰ ਲੈ ਕਰਕੇ ਬੀਜਣਾ ਕਰੋ, ਕਿਉਂਕਿ ਵਾਹਿਗੁਰੂ ਪਰਮੇਸ਼ਰ ਸਾਰੀਆਂ ਦਾਤਾਂ ਦਾ ਵੱਡਾ ਦਾਤਾ ਹੈ। ਦੱਤਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ, ਦੇਂਦੇ ਤੋਟ ਨਾ ਆਵੇ ਅਗਣਤ ਭਰੇ ਭੰਡਾਰ। ਸੋ ਜਿਸ ਦੇ ਐਸੇ ਭੰਡਾਰੇ ਭਰੇ ਹੋਏ ਨੇ, ਔਰ ਜੀਵਾਂ ਦੇ ਤਾਈ ਉਹ ਦੇਣ ਵਾਲਾ ਦਾਤਾ ਹੈ, ਉਸ ਦਾਤੇ ਦਾ ਪਹਿਲਾਂ ਸ਼ੁਕਰਾਨਾ ਕਰਕੇ ਤੁਸੀਂ ਵੀ ਫਸਲ ਇਸੇ ਤਰ੍ਹਾਂ ਬੀਜ ਦੇਣਾ ਕਰੋ।
ਵਰਖਾ ਹਿੱਤ ਜਚ ਹੋ ਬੰਦ ਕਰਨ,
ਔਰ ਸਤਿਗੁਰੂ ਮਹਾਰਾਜ ਜੀ ਦੇ ਤਾਈ ਬੇਨਤੀ ਕਰਨ ਲੱਗੇ ਕਿ ਮਹਾਰਾਜ ਸਾਡੇ ਤੇ ਕਿਰਪਾ ਕਰੋ, ਜਿਵੇਂ ਮੀਂਹ ਪੈ ਜਾਵੇ ਮਹਾਰਾਜ, ਸੋ ਇਵੇਂ ਸਾਨੂੰ ਦੱਸਣਾ ਕਰੋ ਮਹਾਰਾਜ ਮੀਂਹ ਕਿਵੇਂ ਪਵੇਗਾ। ਸਤਿਗੁਰੂ ਜੀ ਕਹਿਣ ਲੱਗੇ, ਦੋਨੇ ਹੱਥ ਜੋੜ ਕਰਕੇ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਮਹਾਰਾਜ ਜੀ ਨੂੰ ਬੇਨਤੀ ਕਰੋ ਕਿ ਮਹਾਰਾਜ ਜੀ ਮੀਂਹ ਪਾਉਣਾ ਕਰੋ, ਆ ਮੀਂਹ ਦੀ ਦਾਤ ਬਖਸ਼ੋ, ਜਲਦੀ ਬੜੀ ਲੋੜ ਹੈ, ਇਵੇਂ ਬੇਨਤੀ ਕਰੋ ਅਕਾਲ ਪੁਰਖ ਜੀ ਦੇ ਸਨਮੁਖ ਹੋ ਕਰਕੇ।
ਬਹੁ ਨੀਰ ਭਰੇ ਹੋਏ ਖੇਤ ਧਰਮ,
ਔਰ ਮਹਾਰਾਜ ਕਹਿਣ ਲੱਗੇ ਬਹੁਤ ਜ਼ਿਆਦਾ ਨੀਰ ਜਿਹੜਾ ਹੈ ਪਾਣੀ ਹੈ ਇਹ ਕਾਸ਼ ਤੋਂ ਪਰਮੇਸ਼ਰ ਜੀ ਦੇਣਾ ਕਰਨਗੇ ਮੀਂਹ ਦੇ ਤਾਈ, ਔਰ ਇਸੇ ਪ੍ਰਕਾਰ ਤੁਸੀਂ ਫਿਰ ਆਪਣੀ ਖੇਤੀ ਨੂੰ ਬੀਜਣਾ ਕਰਿਓ। ਇਸ ਪ੍ਰਕਾਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤਾ ਇਹਨਾਂ ਦੇ ਤਾਈ।
ਧਰ ਆਇਸ ਸੀਸ ਚਲੇ ਸਭੀ,
ਸਤਿਗੁਰੂ ਨਾਨਕ ਸਾਹਿਬ ਜੀ ਦੀ ਐਸੀ ਆਗਿਆ ਨੂੰ ਪਾ ਕਰਕੇ ਜਿਹੜੇ ਹੋਰ ਕਿਸਾਨ ਸਨ ਇਹਨਾਂ ਨੇ ਵੀ ਸਾਧ ਸੰਗਤ ਜੀ ਉਸੇ ਤਰ੍ਹਾਂ ਕੀਤਾ, ਆਪਣੇ ਘਰਾਂ ਨੂੰ ਚੱਲ ਪਏ ਹੱਲਾਂ ਲੈਣ ਵਾਸਤੇ, ਹੋਰ ਸਾਰੀ ਤਿਆਰੀ ਕਰਨ ਵਾਸਤੇ ਖੇਤੀ ਕਣਕ ਦੀ ਬੀਜਣ ਲਈ।
ਪਰ ਬੀਜ ਬਿਓ ਹੱਲ ਤੇ ਦਬੀ,
ਔਰ ਕਹਿੰਦੇ ਇਹਨਾਂ ਨੇ ਹੱਲਾਂ ਦੇ ਨਾਲ ਪੈਲੀਆਂ ਵਾਹ ਕਰਕੇ, ਜ਼ਮੀਨਾਂ ਵਾਹ ਕਰਕੇ ਸਾਧ ਸੰਗੇ ਜੀ ਤੋਂ ਜਿਹੜੀ ਖੇਤੀ ਸੀ ਉਹ ਬੀਜ ਦੇਣਾ ਕੀਤੀ ਮਹਾਰਾਜ ਜੀ ਦੇ ਹੁਕਮ ਨੂੰ ਪਾ ਕਰਕੇ।
ਫਲ ਖੇਤ ਉੱਗੇ ਹਰਿਆਵਲ ਸੋ,
ਔਰ ਸਤਿਗੁਰੂ ਨਾਨਕ ਸਾਹਿਬ ਜੀ ਦੀ ਐਸੀ ਅਪਾਰ ਬਖਸ਼ਿਸ਼ ਹੋਈ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਜੀ ਦਾ ਬਚਨ ਮੰਨ ਕਰਕੇ ਉਸ ਵਕਤ ਖੇਤੀ ਬੀਜੀ, ਤਾਂ ਸੰਗੇ ਜੀ ਬਿਨਾਂ ਵੱਤਰ ਜ਼ਮੀਨਾਂ ਅੰਦਰ ਸਾਰਿਆਂ ਦੀਆਂ ਕਹਿੰਦੇ ਖੇਤੀ ਬਹੁਤ ਸੋਹਣੀ ਉੱਗੀ ਹੈ।
ਪਰ ਸ਼ੋਕ ਨਸਿਓ ਸਰਬ ਤਾਵਲ ਸੋ,
ਇਸ ਵਾਸਤੇ ਪੁਰ ਉਸ ਨਗਰ ਦੇ ਵਿੱਚ ਜਿਹੜਾ ਬੜਾ ਸ਼ੋਕ ਦੁੱਖ ਹੋ ਰਿਹਾ ਸੀ, ਨਾ ਮੀਂਹ ਪੈਣ ਦਾ ਔੜ ਲੱਗੀ ਹੋਈ ਸੀ, ਕਾਲ ਪਿਆ ਹੋਇਆ ਸੀ, ਸੋ ਇਸ ਵਾਸਤੇ ਕਹਿੰਦੇ ਜਦੋਂ ਮੀਂਹ ਤੋਂ ਬਗੈਰ ਵੱਤਰ ਤੋਂ ਬਗੈਰ ਜ਼ਮੀਨ ਦੇ ਵਿੱਚ ਖੇਤੀ ਮਹਾਰਾਜ ਜੀ ਦੇ ਬਚਨਾਂ ਨਾਲ ਹੋ ਗਈ, ਔਰ ਇਹ ਐਸਾ ਜਿਹੜਾ ਦੁੱਖ ਸੀ ਇਹਨਾਂ ਦਾ ਇਹ ਨਾਸ ਹੋ ਗਿਆ, ਸਾਰੇ ਕਿਸਾਨ ਬੜੇ ਖੁਸ਼ ਹੋਏ ਹਨ, ਬੜੇ ਪ੍ਰਸੰਨ ਹੋਏ, ਐਸੇ ਸੋਗ ਦੀ ਨਿਵਿਰਤੀ ਹੋ ਗਈ।
ਸਮਰੱਥ ਬੜੋ ਤੇ ਸੰਤ ਬੋਲੋ,
ਔਰ ਸਾਰੇ ਮਿਲ ਕਰਕੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਜਸ ਕਰਦੇ ਨੇ, ਵਡਿਆਈਆਂ ਕਰਦੇ ਨੇ ਕਿ ਮਹਾਰਾਜ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਔਰ ਸਾਡੇ ਪਾਸ ਆਣ ਕਰਕੇ ਸਾਨੂੰ ਐਸੀ ਸਿੱਖਿਆ ਦਿੱਤੀ ਹੈ, ਔਰ ਬੜੇ ਵੱਡੀ ਸਮਰੱਥਾ ਵਾਲੇ ਨੇ ਮਹਾਰਾਜ ਜੀ, ਔਰ ਬੜੇ ਮਹਾਂਪੁਰਖ ਹਨ, ਉਹਨਾਂ ਦਾ ਜਸ ਕਹਿਆ ਨਹੀਂ ਜਾਣ ਵਾਲਾ, ਇਵੇਂ ਕਹਿੰਦੇ ਮਹਾਰਾਜ ਜੀ ਦੀ ਉਸਤਤ ਰੂਪੀ ਜੋ ਵਚਨ ਉਹ ਕਹਿੰਦੇ ਸੁਣਦੇ ਨੇ ਇੱਕ ਦੂਸਰੇ ਦੇ ਨਾਲ।
ਇਸ ਆਇਸ ਕੇ ਅਨੁਸਾਰ ਚਲੋ,
ਔਰ ਇਸ ਵਾਸਤੇ ਕਹਿੰਦੇ ਨੇ ਕਿ ਹੁਣ ਜੋ ਅੱਗੇ ਉਹ ਆਗਿਆ ਕਰਨ, ਉਹਨਾਂ ਦੀ ਆਗਿਆ ਨੂੰ ਆਪਾਂ ਮੰਨ ਕਰਕੇ ਚੱਲੀਏ। ਇਹਨਾਂ ਨੇ ਫੁਰਨਾ ਕੀਤਾ, ਇੱਛਾ ਕੀਤੀ ਇਸ ਨਗਰ ਦਿਆਂ ਲੋਕਾਂ ਨੇ ਕਿ ਉਹਨਾਂ ਦੀ ਆਗਿਆ ਨੂੰ ਪਾ ਕਰਕੇ ਆਪਾਂ ਧਰਤੀ ਵਿੱਚ ਬੀਜ ਬੀਜਿਆ ਹੈ ਤੇ ਆਪਣਾ ਹਰਿਆ ਹੋ ਆਇਆ ਹੈ, ਉੱਗ ਪਈ ਹੈ ਖੇਤੀ, ਅੱਗੇ ਹੁਣ ਜਿਵੇਂ ਉਹ ਸਾਡੇ ਤਾਈ ਹੁਕਮ ਕਰਨ, ਆਗਿਆ ਕਰਨ, ਉਹਨਾਂ ਦਾ ਬਚਨ ਮੰਨਣਾ ਕਰੀਏ, ਉਹਨਾਂ ਦੇ ਬਚਨਾਂ ਦੇ ਧਾਰਨੀ ਬਣੀਏ।
ਵਰਖਾ ਦਿੱਦ ਬੂਜਨ ਕੀਨ ਜਬੈ,
ਔਰ ਫਿਰ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਇਹਨਾਂ ਨੇ ਇਕੱਠੇ ਹੋ ਕਰਕੇ ਜਾ ਕੇ ਫਿਰ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਜੀ ਤੁਹਾਡੇ ਹੁਕਮ ਨੂੰ ਪਾ ਕਰਕੇ ਅਸੀਂ ਖੇਤੀ ਤੇ ਬੀਜ ਦਿੱਤੀ ਹੈ, ਪਰ ਮਹਾਰਾਜ ਜਦੋਂ ਹੁਣ ਖੇਤੀ ਕੁਝ ਕਣਕ ਉੱਗ ਪਵੇ ਤੇ ਫਿਰ ਸਾਧ ਸੰਗਤ ਜੀ ਨੂੰ ਪਾਣੀ ਲਾਉਣਾ ਪੈਂਦਾ ਹੈ। ਕਹਿਣ ਲੱਗੇ ਮਹਾਰਾਜ ਫਿਰ ਇਹਨੂੰ ਹੁਣ ਪਾਣੀ ਦੀ ਲੋੜ ਪੈਣੀ ਹੈ, ਖੇਤੀ ਉੱਗ ਤੇ ਪਈ ਹੈ, ਤੇ ਹੁਣ ਦੱਸੋ ਪਾਣੀ ਮੀਂਹ ਕਿਵੇਂ ਪਵੇਗਾ, ਇਹ ਯੁਵਤੀ ਸਾਨੂੰ ਦੱਸੋ। ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਜਦੋਂ ਐਸੀ ਬੇਨਤੀ ਕੀਤੀ ਇਹਨਾਂ ਨੇ ਜਾ ਕਰਕੇ ਪਾਣੀ ਮੰਗਣ ਦੀ,
ਗੁਰੂ ਨਾਨਕ ਵਾਕ ਉਚਾਰ ਤਬੈ,
ਸਤਿਗੁਰੂ ਨਾਨਕ ਸਾਹਿਬ ਜੀ ਆਪਣੇ ਸੁਭਾਏ ਮਾਨ ਮੁਖ ਦੇ ਵਿਚੋਂ ਸੁਤਾ ਸਿੱਧ ਬਚਨ ਇਹਨਾਂ ਦੇ ਤਾਈ ਉਸ ਵਕਤ ਉਚਾਰ ਕਰਕੇ ਕਹਿਣ ਲੱਗੇ ਦੱਸਣ ਲੱਗੇ ਹਨ।
ਵਿਦ ਸੰਗ ਤਿਹਾਵਲ ਕੋ ਕਰੀਏ,
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਗੁਰਮੁਖੋ ਇਕੱਠੇ ਹੋ ਕਰਕੇ ਕੜਾਹ ਪ੍ਰਸ਼ਾਦ ਦੀ ਦੇਖ ਕਰੋ। ਕੜਾਹ ਪ੍ਰਸ਼ਾਦ ਦੀ ਯੁਗਤੀ ਦੱਸੀ, ਤਿਹਾਵਲ ਤਿਹਾਵਲ ਕਹਿੰਦੇ ਤਿੰਨ ਮੇਲ ਦਾ ਕੜਾਹ ਪ੍ਰਸ਼ਾਦ। ਤਾਂ ਸੰਗੇ ਜੀ ਘਿਓ ਖੰਡ ਆਟਾ ਇੱਕੋ ਜਿਹਾ ਹੋਵੇ ਉਹਨੂੰ ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਕਹਿੰਦੇ ਨੇ ਤਿਹਾਵਲ। ਇਸ ਵਾਸਤੇ ਮਹਾਰਾਜ ਜੀ ਕਹਿਣ ਲੱਗੇ ਇਸ ਪ੍ਰਕਾਰ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਉਸ ਦੇ ਤਾਈ ਬਣਾਉਣਾ ਕਰੋ।
ਸਤ ਨਾਮ ਗੁਰੂ ਹਿਰਦੇ ਧਰੀਏ,
ਔਰ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕਰਕੇ ਔਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸੱਚ ਸੱਚਾ ਨਾਮ ਹੈ ਇਸ ਵਾਸਤੇ ਜਿਹੜਾ ਪਿੱਛੇ ਵੀ ਸੱਚਾ ਸੀ ਹੁਣ ਵੀ ਸੱਚਾ ਤੇ ਗਾਂ ਹੀ ਸੱਚਾ ਰਹੇਗਾ। ਐਸੇ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਵਾਹਿਗੁਰੂ ਮੰਤਰ ਦੇ ਤਾਈ ਜਾਪ ਕਰੋ। ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕਰਕੇ ਸਾਰੇ ਇਕੱਠੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਨੂੰ ਯਾਦ ਕਰੋ, ਵਾਹਿਗੁਰੂ ਦੇ ਨਾਮ ਨੂੰ ਸਿਮਰਨਾ ਕਰੋ।
ਸਭ ਸੰਗਤ ਹੋ ਇੱਕ ਧਾਏ ਜਬੈ,
ਔਰ ਸਾਰੀਆਂ ਸੰਗਤਾਂ ਭਾਵ ਸਾਰੇ ਤੁਸੀਂ ਇਕੱਠੇ ਹੋ ਕਰਕੇ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਔਰ ਸਾਰੇ ਇਕੱਠੇ ਹੋ ਕਰਕੇ ਵਾਹਿਗੁਰੂ ਵਾਹਿਗੁਰੂ ਕੁਝ ਸਮਾਂ ਜਪ ਕਰਕੇ ਕੁਝ ਸਮਾਂ ਵਾਹਿਗੁਰੂ ਦੇ ਨਾਮ ਨੂੰ ਉਚਾਰ ਕਰਕੇ ਬੈਠ ਕੇ ਇਕੱਠਿਆਂ
ਪ੍ਰਬੰਧ ਕਰੋ ਅਰਦਾਸ ਤਬੈ,
ਜਦੋਂ ਵਾਹਿਗੁਰੂ ਪਰਮੇਸ਼ਰ ਜੀ ਦੇ ਸਨਮੁਖ ਹੋ ਕਰਕੇ ਬਾਅਦ ਵਿਚ ਬੇਨਤੀ ਕਰੋ। ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਔਰ ਵਾਹਿਗੁਰੂ ਵਾਹਿਗੁਰੂ ਦੇ ਨਾਮ ਨੂੰ ਲੈ ਕਰਕੇ ਭਾਵ ਬੈਠ ਕਰਕੇ ਇਕੱਠਿਆਂ ਵਾਹਿਗੁਰੂ ਮੰਤਰ ਨੂੰ ਜਪ ਕਰਕੇ ਉਸ ਤੋਂ ਉਪਰੰਤ ਸਾਰੇ ਇਕੱਠੇ ਹੋ ਕਰਕੇ ਅਰਦਾਸ ਕਰੋ ਪਰਮੇਸ਼ਰ ਜੀ ਦੇ ਚਰਨਾਂ ਦੇ ਅੰਦਰ।
ਪਰਖਾ ਪੁੰਨ ਜਤ ਹੋ ਦੀਨ ਮਨੰ,
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਫਿਰ ਜੋ ਵੀ ਤੁਸੀਂ ਪਰਮੇਸ਼ਰ ਜੀ ਕੋ ਮੰਗੋਗੇ ਤੁਹਾਡੀ ਮਨਸਾ ਇੱਛਾ ਪੂਰੀ ਹੋਵੇਗੀ। ਜੇ ਤੁਸੀਂ ਮੀਂਹ ਮੰਗੋਗੇ ਪਰਮੇਸ਼ਰ ਜੀ ਮੀਂਹ ਪਾ ਦੇਣਗੇ। ਇਸ ਵਾਸਤੇ ਜਿਹੜੇ ਇੰਦਰ ਰਾਜਾ ਹੈ ਉਹ ਵੀ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਵਿਚ ਚੱਲਦਾ ਹੈ ਔਰ ਸਤਿਗੁਰੂ ਜੀ ਰਾਜਿਆਂ ਦੇ ਰਾਜੇ ਨੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜਿਆ ਔਰ ਦੂਜਾ ਕੌਣ ਧਿਆਈ ਹੈ। ਇਸ ਪ੍ਰਕਾਰ ਮਹਾਰਾਜ ਕਾਲ ਉਸਤ ਬਾਣੀ ਅੰਦਰ ਕਥਨ ਕਰਦੇ, ਕਹੂ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂ ਮਹਾਰਾਜਨ ਤੇ ਸ਼ੀਨ ਛੇਤ ਲੇਤ ਹੋ। ਮਹਾਰਾਜ ਜਿਹੜੇ ਆਪ ਜੀ ਦੀ ਬੰਦਗੀ ਕਰਦੇ ਨੇ, ਬਹੁਤ ਤਪ ਕਰਦੇ ਨੇ, ਬਹੁਤ ਕਸ਼ਟ ਸਰੀਰ ਤੇ ਸਹਿ ਕਰਕੇ ਭੁੱਖ ਤੇ ਆਦਿਕ ਦੇ, ਉਹਨਾਂ ਦੇ ਤਾਈ ਆਪ ਜੀ ਧਰਤੀ ਦਾ ਦਾਨ ਦੇ ਦਿੰਦੇ ਹੋ, ਧਰਤੀ ਦਾ ਰਾਜ ਬਖਸ਼ ਦਿੰਦੇ ਹੋ। ਪਰ ਜਦੋਂ ਰਾਜ ਨੂੰ ਪਾ ਕਰਕੇ ਹੰਕਾਰੀ ਹੋ ਜਾਣ, ਮਨ ਆਈਆਂ ਕਰਨ ਲੱਗ ਜਾਣ ਔਰੰਗਜ਼ੇਬ ਵਾਂਗ, ਫਿਰ ਆਪ ਜੀ ਉਹਨਾਂ ਦੇ ਪਾਸੋਂ ਰਾਜ ਖੋ ਵੀ ਲੈਂਦੇ ਹੋ। ਕਹੂ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂ ਮਹਾਰਾਜਨ ਤੇ ਸ਼ੀਨ ਛੇਤ ਲੇਤ ਹੋ। ਔਰ ਇਸੇ ਤਰ੍ਹਾਂ ਹੋਰ ਬਚਨ ਮਹਾਰਾਜ ਕਥਨ ਕਰਦੇ ਨੇ, ਕਹੂ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੂ ਇੰਦਰ ਪਦਵੀ ਛਿਪਾਹੀ ਸ਼ੀਨ ਲੇਤ ਹੋ। ਕਿ ਜਿਹੜਾ ਸਵਰਗ ਦਾ ਰਾਜਾ ਇੰਦਰ ਹੈ ਤੋ ਉਸ ਦੇ ਤਾਈ ਮਹਾਰਾਜ ਕਿਤੇ ਤੇ ਉਸ ਨੂੰ ਸਵਰਗ ਲੋਕ ਦੀ ਜਿਹੜੀ ਰਾਜ ਪਦਵੀ ਹੈ ਉਹ ਆਪ ਜੀ ਬਖਸ਼ ਦਿੰਦੇ ਹੋ, ਦੇ ਦਿੰਦੇ ਹੋ, ਔਰ ਕਿਤੇ ਉਸ ਦੇ ਪਾਸੋਂ ਜਿਹੜੀ ਉਹ ਪਦਵੀ ਹੈ ਸੋ ਉਸ ਦੇ ਤਾਈ ਖੋ ਲੈਂਦੇ ਹੋ। ਦੈਂਤਾਂ ਨੂੰ ਹੰਕਾਰ ਦੀ ਸਿੱਖਿਆ ਦੇ ਕਰਕੇ ਔਰ ਦੇਵਤਿਆਂ ਦੇ ਪਾਸੋਂ ਐਸੇ ਰਾਜ ਨੂੰ ਖੋ ਲੈਂਦੇ ਹੋ ਔਰ ਉਹਨਾਂ ਦੇ ਤਾਈ ਦੈਂਤਾਂ ਦੇ ਤਾਈ ਦੇ ਦਿੰਦੇ ਹੋ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਰਾਜਿਆਂ ਦੇ ਰਾਜੇ ਹਨ ਔਰ ਸਾਧ ਸੰਗਤ ਜੀ ਐਸੇ ਰਾਜਾ ਸਰੂਪ ਪਾਤਸ਼ਾਹ ਸਰੂਪ ਸਤਿਗੁਰੂ ਨਾਨਕ ਸਾਹਿਬ ਜੀ ਨੇ ਐਸਾ ਜਦੋਂ ਇਹਨਾਂ ਜੀਵਾਂ ਦੇ ਤਾਈ ਹੁਕਮ ਕੀਤਾ ਕਿ ਭਾਈ ਐਵੇਂ ਪਰਮੇਸ਼ਰ ਨੂੰ ਪਾਤਸ਼ਾਹ ਨੂੰ ਚੇਤੇ ਕਰਿਆ ਕਰੋ।
ਬਹੁ ਨੀਰ ਭਰੇ ਹੋਏ ਖੇਤ ਅਨੰ,
ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਇਹਨਾਂ ਨੇ ਕੀਤਾ ਮਹਾਰਾਜ ਜੀ ਦਾ ਹੁਕਮ ਮੰਨ ਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਔਰ ਵਾਹਿਗੁਰੂ ਵਾਹਿਗੁਰੂ ਨੂੰ ਸਿਮਰਿਆ ਕੋਈ ਸਮਾਂ ਬੈਠ ਕੇ, ਬਾਅਦ ਵਿਚ ਸਾਰਿਆਂ ਇਕੱਠੇ ਹੋ ਕੇ ਅਰਦਾਸ ਕੀਤੀ ਔਰ ਸਾਧ ਸੰਗਤ ਜੀ ਵਾਹਿਗੁਰੂ ਨੇ ਇਹਨਾਂ ਦੀ ਬੇਨਤੀ ਮੰਨ ਕੇ ਬਹੁਤ ਮੀਂਹ ਪੈਣਾ ਕੀਤਾ, ਭਾਵ ਖੁੱਲੀ ਬਾਰਿਸ਼ ਹੋਈ, ਖੁੱਲਾ ਮੀਂਹ ਪਿਆ ਹੈ।
ਸੁਣ ਸੋ ਬਿਦ ਕੀ ਨ ਮਿਲੇ ਤਬੀ,
ਇਸ ਵਾਸਤੇ ਜਿਹੜੇ ਹੋਰ ਲੋਕ ਸਨ ਉਹਨਾਂ ਦੇ ਮਨਾਂ ਦੇ ਵਿਚ ਵੀ ਐਸੇ ਕੌਤਕ ਸਤਿਗੁਰਾਂ ਦੇ ਨੂੰ ਵੇਖ ਕਰਕੇ, ਜਾਰੀ ਸ਼ਕਤੀ ਨੂੰ ਵੇਖ ਕੇ ਬੜੀ ਸ਼ਰਧਾ ਮਨ ਵਿਚ ਵਧੀ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਦੀ, ਮਹਾਰਾਜ ਜੀ ਦੇ ਤਾਈ ਮਿਲਾਪ ਕਰਨ ਦੀ।
ਕਰਤਾਰ ਹੈ ਨਾਮ ਜਪੈ ਸਭੀ,
ਔਰ ਸਤਿਗੁਰੂ ਜੀ ਦੀ ਹੋਰ ਲੋਕ ਵੀ ਸ਼ਰਨ ਵਿਚ ਆਏ ਉਸ ਇਲਾਕੇ ਦੇ ਔਰ ਮਹਾਰਾਜ ਜੀ ਨੇ ਸਾਰਿਆਂ ਨੂੰ ਸੱਚਾ ਸੁੱਚਾ ਜੋ ਉਪਦੇਸ਼ ਸੀ ਵਾਹਿਗੁਰੂ ਮੰਤਰ ਜਪਣ ਦਾ और जो रहनी सी सिखा वाली वो सतगुरु जी ने दसना कीती ओ ना दे ताई
अरदास तिहावल की करके
और साध संगे जी इसे प्रकार उन्हां ने महाराज जी दा हुक्म मान करके कड़ा प्रसाद ही कहिंदे देव कवि जी कहिंदे बनाई है तिन मेल दी
उन सीसन को धरनी तरके
और उसे तरह फिर बैठ करके वाहे गुरु दा जाप करके बाद अरदास करके और नमस्कारा कीतियां हन धरती दे सतगुरु नानक साहिब जी दे ताई
बरखा बोहे जाचन कीन सबै
और साध संगत जी अरदास विच बेनती विच ए बेनती कीती सी परमेश्वर नू के महाराज पानी दी लोड है काल पुरख जी कृपा करके सानू पानी बख्शना करो और कहिंदे महाराज जी ने ऐसी बेनती प्रवान करके काल पुरख जी ने बहुत सारा मीह साध संगत जी आया उस वक्त और बहुत सारी कहिंदे बरखा होई है
कनकोर उठे कनकोर तबे
कवि भाई संतोख सिंह जी कहिंदे बहुत कनकोर जेड़े बदल ने कालियां घटा बदलां दियां चढ़ करके आ गईयां और इस प्रकार कहिंदे बहुत भयानक बदल जेड़े सी जल नू लै करके जल वरसाउण वास्ते उस धरती ते आए हन
तेह काल सो बांचत नीर भरियो
उस काल उस समय उन्हां ने बांशत इच्छा कीती साध संगे जी नीर नाम जल दी वाहेगुरु परमेश्वर दे नाम नु सिमर करके और कवि जी कहिंदे सतगुरां दी दित्ती सिख्या मुताबक उन्हां मनुखां दे ताई उन्हां जिमीदारां दी इच्छा पूरी होई जल बहुत खुला प्राप्त होया
सब देश दुकाल अंत करियो
इस वास्ते साध संगे जी सारे देश दे विच जो बहुत काल पिया होया सी बहुत औड़ लगी हुई सी जमीन दे अंदर ना जल मिलने करके सारे थावां ते जल थल हो गई
सुन के मेहमा महपालक सो
इस प्रकार साध संगत जी जेड़ा उस इलाके दा राजा सी ना जदों उन्हें अपनी प्रजा दी ऐसी सारी हालत देखी और पहला ते प्रजा राजे दे पास जा करके बेनती करया करदी सी इन्हां दी जेड़ी मुढ़ दी मर्यादा सी के राजे नू जा करके कहिंदी सी कि तुसी बेनती करो और वो इंद्र देवते दे ताई आराधना करदा सी वो राजा और फिर मीह पैंदा सी पर साध संगे जी इस समय मीह नहीं पिया इंद्र दी बड़ी आराधना कीती वो राजे ने और ना मीह पैने करके दुनिया दुखी होई सतगुरु जी दे हुक्म नू मन करके सारे जदों सुखी हो गए उस इलाके दे जीव और साध संगे जी वो राजे दे मन विच सतगुरां दे प्रति बड़ी श्रद्धा वधी ऐसे प्रतख कौतक नू प्रतख जाहर कला नू देख करके ओ जिवें राजा हुण साध संगे जी सतगुरु नानक साहिब जी दे पास आवेगा महाराज जी दा आण करके सिख सजेगा सतगुरां दी दित्ती होई सिख्या दा धारनी बन करके और साध संगे जी अपना जीवन जिवें बतीत करेगा जिवें महाराज ओनू सिख्या देणगे जिवें ओदे ताई चरण पौल दे करके ओनू अपना सिख सजाउणगे गुरमत दा धारनी बनाउणगे तो साध संगत जी ओ प्रसंग दी विचार अगे आवेगी समा समाप्त है इथों तक विचारा करदे आ होई भोचक दी खिमा दो पंक्तियां पढ़ के समाप्ति है जी सुन कै महिमा महपालक सो कर आवन ता तत्कालक सो वाहेगुरु जी का खालसा वाहेगुरु जी की फतेह हे गोविंद हे गोपाल हे दयाल लाल प्राण नाथ अनाथ सखे दीन दर्द निवार हे सम्राथ अग पूरन मोहे मया तार अंध कूप महाभयान नानक पार उतार आई प्रभ शरणागति कृपा नित दयाल एक अखर हर मन बस्त नानक होत निहाल एक अखर हर मन बस्त नानक होत निहाल वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ।